ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਅਏ ਤੇਰੀ ਸਰਣਾਈ ਤੇਰਾ ਮਾਣ ਕਾਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰ ਪੂਰਾ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰ ਪੂਰਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਇਸ ਸਜੇ ਹੋਏ ਅੰਮ੍ਰਿਤ ਵੇਲੇ ਤੋਂ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਇਸ ਦਾ ਪਾਠ ਆਪ ਜੀ ਨੇ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਜੀ ਤੋਂ ਵੀ ਔਰ ਹੁਣੇ ਹੀ ਗੁਰਮੁਖ ਪਿਆਰੇ ਭਾਈ ਗੁਰਸੇਵਕ ਸਿੰਘ ਜੀ ਇਹਨਾਂ ਨੇ ਇਸ ਅੰਮ੍ਰਿਤ ਸ਼ਬਦ ਦਾ ਪਾਠ ਸਾਨੂੰ ਸਰਵਣ ਕਰਾਇਆ ਹੈ। ਇਹ ਅੰਮ੍ਰਿਤ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੂਹੀ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਤਿਗੁਰੂ ਦੀ ਕਿਰਪਾ ਪਰਮੇਸ਼ਵਰ ਦੇ ਨਾਮ ਦੀ ਬਰਕਤ ਪਰਮਾਤਮਾ ਜੀ ਦਾ ਚੇਤੇ ਆਉਣਾ ਕਿਵੇਂ ਦੁੱਖਾਂ ਤੋਂ ਮੁਸੀਬਤਾਂ ਤੋਂ ਅਨੇਕਾਂ ਆਈਆਂ ਹੋਈਆਂ ਵਿਪਤਾ ਤੋਂ ਬਚਾ ਦਿੰਦਾ ਹੈ ਔਰ ਇਸ ਨਾਲ ਜਪਿਆ ਹੋਇਆ ਨਾਮ ਕੀਤੀ ਹੋਈ ਪਰਮਾਤਮਾ ਜੀ ਦੀ ਭਗਤੀ ਗੁਰੂ ਦੀ ਕੀਤੀ ਹੋਈ ਸੇਵਾ ਉਹਨਾਂ ਨੇ ਪਰਮਾਤਮਾ ਦੀ ਬਖਸ਼ਿਸ਼ ਨਾਲ ਜੋੜ ਕੇ ਵਿਆਖਿਆ ਕੀਤੀ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਔਰ ਦੇਸ਼ ਪ੍ਰਦੇਸ਼ ਜਿੱਥੇ ਵੀ ਆਪਣੇ ਘਰਾਂ ਵਿੱਚ ਲਾਈਵ ਇਸ ਅਸਥਾਨ ਦੇ ਗੁਰਮਤ ਸਮਾਗਮ ਆਪ ਜੀ ਦੇਖ ਰਹੇ ਹੋ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਔਰ ਜੋ ਲੜੀਵਾਰ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਉਸ ਇੱਕ ਅੰਮ੍ਰਿਤ ਸ਼ਬਦ ਦੇ ਵੀ ਅੱਖਰੀ ਅਰਥ ਆਪਾਂ ਕਰ ਸਕੀਏ। ਅਸੀਸ ਬਖਸ਼ ਦੇ ਹੋਏ ਆਪ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ।
ਇਹ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਇੱਕ ਰਾਗ ਸੂਹੀ ਹੈ। ਸੂਹੀ ਰਾਗ ਦੀਆਂ ਸੁਰਾਂ ਵਿੱਚ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਮਹਾ ਅਗਨ ਤੇ ਤੁਧ ਹਾਥ ਦੇ ਰਾਖੇ।
ਹਜ਼ੂਰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਅੱਧੀ ਤੁਕ ਦਾ ਸਿਰ ਪਾਠ ਇਸ ਕਰਕੇ ਕੀਤਾ ਵੀ ਆਪਾਂ ਅਰਥ ਚੰਗੀ ਤਰ੍ਹਾਂ ਕਰ ਸਕੀਏ। ਮਹਾਰਾਜ ਜੀ ਨੇ ਆਰੰਭ ਵਿੱਚ ਬਖਸ਼ਿਸ਼ ਕੀਤੀ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ। ਲਫ਼ਜ਼ੀ ਅਰਥ ਇਹ ਨੇ, ਮਹ ਦਾ ਅਰਥ ਹੈ ਵੱਡਾ ਜਾਂ ਵੱਡੀ। ਅਗਨ ਦਾ ਲਫ਼ਜ਼ੀ ਅਰਥ ਸਾਰੇ ਅਸੀਂ ਜਾਣਦੇ ਹਾਂ, ਅੱਗ। ਮਹ ਅਗਨ ਤੇ ਦਾ ਅਰਥ ਕਰਾਂਗੇ ਤੂੰ। ਤੁਧ ਦਾ ਅਰਥ ਹੈ ਤੁਸੀਂ। ਹੱਥ ਦੇ ਰਾਖੇ, ਹੱਥ ਦੇ ਕੇ ਰੱਖ ਲਿਆ। ਹਜ਼ੂਰ ਗੁਰੂ ਅਰਜੁਨ ਦੇ ਬਖਸ਼ਿਸ਼ ਕਰਦੇ ਆ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਅਸੀਂ ਹੁਣ ਇਹਦੀ ਵਿਆਖਿਆ ਇਸ ਤਰ੍ਹਾਂ ਕਰਾਂਗੇ ਕਿ ਤੁਸੀਂ ਜਿਹੜੀ ਮਹਾ ਅੱਗ ਹੈ, ਜਿਹੜੀ ਸਭ ਤੋਂ ਵੱਡੀ ਅੱਗ ਹੈ, ਉਸ ਅੱਗ ਤੋਂ ਤੁਸੀਂ ਹੱਥ ਦੇ ਕੇ ਰੱਖ ਲਿਆ ਹੈ।
ਪਏ ਤੇਰੀ ਸਰਣਾਈ,
ਪਏ ਤੇਰੀ ਸਰਣਾਈ, ਜਿਹੜੇ ਪਰਮਾਤਮਾ ਜੀ ਤੁਹਾਡੀ ਸ਼ਰਨ ਵਿੱਚ ਪੈ ਗਏ। ਇੱਥੇ ਪੈ ਸ਼ਬਦ ਹੈ ਪੈ ਨਹੀਂ, ਪੈ ਤੇਰੀ ਸਰਣਾਈ। ਪਾਰ ਬ੍ਰਹਮ ਪਰਮੇਸ਼ਵਰ ਜੋ ਆਪ ਜੀ ਦੀ ਸ਼ਰਨ ਵਿੱਚ ਪਏ ਨੇ। ਇਸ ਦੇ ਫਿਰ ਹੁਣ ਅਰਥ ਇਹ ਕਰਾਂਗੇ, ਪਹਿਲਾਂ ਅਸੀਂ ਅਖਰੀ ਅਰਥ ਕੀਤੇ ਆ। ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਹੜੇ ਮਨੁੱਖ, ਜਿਹੜੇ ਜੀਵ, ਜਿਹੜੇ ਇਨਸਾਨ ਆਪ ਜੀ ਦੀ ਸ਼ਰਨ ਵਿੱਚ ਪੈ ਗਏ, ਤੁਸੀਂ ਕਿਰਪਾ ਕੀਤੀ ਮਾਂ ਅਗਨ ਤੇ ਹਾਥ ਦੇ ਰਾਖੇ, ਸ਼ਰਨ ਵਿੱਚ ਪਿਆ ਹੋਇਆਂ ਨੂੰ ਤੁਸੀਂ ਇਸ ਵੱਡੀ ਅੱਗ ਤੋਂ ਹੱਥ ਦੇ ਕੇ ਰੱਖ ਲਿਆ ਹੈ। ਹੁਣ ਇਸ ਤੋਂ ਅਗਲੀ ਬੇਨਤੀ ਹੈ, ਥੋੜਾ ਜਿਹਾ ਇਸ ਅੰਮ੍ਰਿਤ ਤੁਕ ਦੇ ਅਰਥ ਕਿ ਮਾਂ ਅਗਨ ਕੀ ਹੈ। ਅਸੀਂ ਸਿਰਫ ਲਫ਼ਜ਼ੀ ਅਰਥ ਕੀਤੇ ਆ ਕਿ ਵੱਡੀ ਅੱਗ, ਕਿਉਂਕਿ ਲਫ਼ਜ਼ੀ ਅਰਥ ਅਖਰੀ ਅਰਥ ਕਹਿ ਲਓ ਇਹੀ ਬਣਗੇ ਕਿ ਵੱਡੀ ਅੱਗ। ਹੁਣ ਕੁਦਰਤੀ ਤੌਰ ਤੇ ਮਨ ਵਿੱਚ ਇਹ ਖਿਆਲ ਜ਼ਰੂਰ ਉਪਜੇਗਾ ਕਿ ਵੱਡੀ ਅੱਗ ਦਾ ਅਰਥ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਆਪਾਂ ਪਾਠ ਕਰਦੇ ਹਾਂ ਜੀ, ਹਜ਼ੂਰ ਦੀ ਬਾਣੀ ਵਿੱਚ ਅੱਗ ਲਫ਼ਜ਼, ਅਗਨ ਲਫ਼ਜ਼ ਤੇ ਆਤਿਸ਼ ਲਫ਼ਜ਼ ਦੀ ਗੁਰਦੇਵ ਨੇ ਵਰਤੋਂ ਕੀਤੀ ਹੈ। ਫਿਰ ਬੇਨਤੀ ਸੁਣਿਓ, ਅੱਗ ਸ਼ਬਦ, ਅਗਨ ਸ਼ਬਦ ਤੇ ਹੋ ਹਜ਼ੂਰ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਤਿਸ਼ ਸ਼ਬਦ, ਇੱਕ ਅੱਗ ਦੇ ਅਰਥਾਂ ਵਿੱਚ ਗੁਰਦੇਵ ਨੇ ਸ਼ਬਦ ਬੈਸੰਤਰ ਵਰਤਿਆ ਹੈ। ਪਰ ਇਹ ਮਾਂ ਅਗਨ ਕੀ ਹੈ? ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਅੱਗ ਅਨੇਕਾਂ ਤਰ੍ਹਾਂ ਦੀ ਮਹਾਰਾਜ ਜੀ ਨੇ ਕਹੀ। ਉਂਝ ਵੈਸੇ ਗਿਆਨ ਖੰਡ ਵਿੱਚ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਹੈ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼। ਕੇਤੇ ਦਾ ਅਰਥ ਕਈ, ਅਨੇਕਾਂ ਸ਼ਬਦ ਵਰਤੀਏ। ਅਨੇਕਾਂ ਤਰ੍ਹਾਂ ਦੀ ਹਵਾ ਹੈ, ਵਾਯੂ ਹੈ, ਅਨੇਕਾਂ ਤਰ੍ਹਾਂ ਦਾ ਪਾਣੀ ਹੈ, ਅਨੇਕਾਂ ਤਰ੍ਹਾਂ ਦੀ ਜਿਹੜੀ ਅੱਗ ਪਰਮਾਤਮਾ ਨੇ ਪੈਦਾ ਕੀਤੀ ਹੈ। ਪਰ ਬਾਣੀ ਵਿੱਚ ਜਦੋਂ ਅੱਗ ਦੀ ਵਿਆਖਿਆ ਆਪਾਂ ਪੜਾਂਗੇ ਤੇ ਇਸ ਵਿੱਚ ਗੁਰਦੇਵ ਨੇ ਤਕਰੀਬਨ ਕਈ ਤਰ੍ਹਾਂ ਦੀ ਅੱਗ ਦਾ ਜ਼ਿਕਰ ਕੀਤਾ, ਪਰ ਆਪਾਂ ਸ਼ਬਦ ਮਹਾਂ ਅਗਨ ਤੇ ਅਰਥ ਕਰਨੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਗ ਸ਼ਬਦ ਤ੍ਰਿਸ਼ਨਾ ਵਾਸਤੇ ਵੀ ਵਰਤਿਆ ਹੈ। ਅੱਗ ਸ਼ਬਦ ਜਿਹੜਾ ਉਹ ਬਿਰਹਾ ਦੀ ਬਿਰਤੀ ਵਾਸਤੇ ਵੀ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੱਗ ਸ਼ਬਦ ਜਿਹੜਾ ਅੰਦਰ ਦੀ ਵਾਸ਼ਨਾ ਲਈ ਵੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਅੱਗ ਲਫ਼ਜ਼ ਦੀ ਵਰਤੋਂ ਜਨਮ ਤੋਂ ਪਹਿਲਾਂ ਮਾਂ ਦੇ ਉਦਰ ਵਿੱਚ ਜਦੋਂ ਜੀਵ ਰਹਿੰਦਾ ਹੈ ਉਹਦੇ ਵਾਸਤੇ ਵੀ ਕੀਤੀ ਹੈ। ਉਂਝ ਦਾਸ ਦੇ ਮਨ ਸੀ ਜਦੋਂ ਹਜ਼ੂਰ ਦਾ ਜੋ ਹੁਕਮ ਆਇਆ ਮਹਾਂ ਅਗਨ, ਮਹਾਂ ਅਗਨ ਦਾ ਅਰਥ ਤਕਰੀਬਨ ਸਾਰੇ ਗੁਰਮੁਖਾਂ ਨੇ ਇਹ ਕੀਤੇ ਨੇ, ਸਭ ਤੋਂ ਵੱਡੀ ਅੱਗ, ਉਹਨੂੰ ਤ੍ਰਿਸ਼ਨਾ ਕਿਹਾ, ਤਮਾ ਕਿਹਾ, ਅੰਦਰ ਦੀ ਉਹ ਬਿਰਤੀ ਕਿ ਜਿਹੜੀ ਮਾਇਆ ਵੀ ਕਦੀ ਰੱਜਦੀ ਨਹੀਂ ਪਈ। ਉਂਝ ਮਹਾਰਾਜ ਜੀ ਨੇ ਮਹਾਂ ਅਗਨ ਦੀ ਵਿਆਖਿਆ ਅੰਮ੍ਰਿਤ ਬਾਣੀ ਵਿੱਚ ਮਾਤਾ ਦੇ ਉਦਰ ਦੀ ਅੱਗ ਨਾਲ ਵੀ ਕੀਤੀ। ਹਜ਼ੂਰ ਦਾ ਬਚਨ ਹੁੰਦਾ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ। ਉੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਗੁਰੂ ਅਰਜੁਨ ਦੇਵ ਜੀ ਨੇ, ਉੱਥੇ ਮਹਾਰਾਜ ਜੀ ਨੇ ਮਹਾਂ ਅਗਨ ਵਰਤਿਆ। ਉਹਦੇ ਥੋੜੇ ਜਿਹੇ ਅਰਥ ਕਿ ਮਹਾਂ ਅਗਨ ਦਾ ਅਰਥ ਉੱਥੇ ਇਹ ਕੀਤਾ ਗਿਆ ਕਿ ਜੀਵ ਮਾਤਾ ਦੇ ਉਦਰ ਵਿੱਚ ਰਹਿੰਦਾ ਹੈ ਤੇ ਜਿਸ ਉਦਰ ਦੇ ਵਿੱਚ ਮਾਂ ਦੀ ਅੱਗ ਹੈ, ਪੇਟ ਦੀ ਅੱਗ ਹੈ, ਉਸ ਜਠਰਾਗਨ ਵਿੱਚ ਜਾਂ ਉਸ ਉਦਰ ਦੀ ਅੱਗ ਵਿੱਚ ਉਸ ਨੂੰ ਵੀ ਗੁਰਦੇਵ ਨੇ ਮਹਾਂ ਅਗਨ ਕਿਹਾ ਹੈ ਕਿ ਉਸ ਮਹਾਂ ਅਗਨ ਵਿੱਚੋਂ, ਉਸ ਵੱਡੀ ਅੱਗ ਵਿੱਚੋਂ ਪਰਮਾਤਮਾ ਨੇ ਜੀਵ ਨੂੰ ਤਾਂ ਬਚਾ ਦਿੱਤਾ ਕਿਉਂਕਿ ਇਸ ਜੀਵ ਨੇ ਸਵਾਸ ਸਵਾਸ ਇਉਂ ਕਹਿ ਲਓ ਇਹਦੀ ਚੇਤਨਾ ਵਿੱਚ ਕੇਵਲ ਪਰਮਾਤਮਾ ਦਾ ਨਾਮ ਹੀ ਸੀ। ਉੱਥੇ ਵੀ ਗੁਰਦੇਵ ਨੇ ਸ਼ਬਦ ਵਰਤਿਆ ਅੱਗ। ਮੈਂ ਫਿਰ ਅਰਜ਼ ਕਰਾਂਗਾ ਕਿ ਮਾਤਾ ਦੇ ਉਧਰ ਵਿੱਚ ਵੀ ਅੱਗ ਸ਼ਬਦ ਵਰਤਿਆ। ਆਪਾਂ ਆਨੰਦ ਸਾਹਿਬ ਵਿੱਚ ਰੋਜ਼ ਇੱਕ ਪਾਠ ਕਰਨੇ ਆ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉੱਥੇ ਸਤਿਗੁਰੂ ਨੇ ਸ਼ਬਦ ਅਗਨ ਵਰਤਿਆ। ਦੂਸਰੀ ਬੇਨਤੀ, ਮਹਾ ਅਗਨ ਮਾਤਾ ਦਾ ਉਧਰ ਵਿਖੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਸ਼ਬਦ ਅੱਗ ਨਾਲ ਗਿਣਤੀ ਵੀ ਦਿੱਤੀ ਹੈ। ਪਾਠ ਕਰਦਿਆਂ ਇੱਕ ਥਾਂ ਤੇ ਚਾਰ ਅਗਨ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਤੇ ਪੰਜ ਅਗਨ ਵੀ ਆਉਂਦਾ ਹੈ। ਜਿੱਥੇ ਚਾਰ ਅਗਨ ਆਇਆ ਉੱਥੇ ਗੁਰਦੇਵ ਨੇ ਉਹਨਾਂ ਚਾਰਾਂ ਦੇ ਨਾਮ ਵੀ ਦਿੱਤੇ ਨੇ, ਜਿੱਥੇ ਪੰਜ ਅਗਨ ਆਇਆ ਉੱਥੇ ਸਿਰਫ ਇਸ਼ਾਰਾ ਕੀਤਾ ਹੈ। ਜਿਵੇਂ ਅਸੀਂ ਇੱਕ ਪਾਠ ਕਰਨੇ ਹਾਂ ਕਿ ਸਾਡੇ ਸਰੀਰ ਦੇ ਅੰਦਰ ਅਸੀਂ ਸਾਰੇ ਕਹਿੰਦੇ ਹਾਂ, ਬਾਣੀ ਸ਼ਬਦ ਕਹਿ ਰਹੀ ਹੈ ਕਿ ਪਰਮਾਤਮਾ ਬੰਦੇ ਦੇ ਸਰੀਰ ਦੇ ਵਿੱਚ ਹੀ ਹੈ। ਸਾਰੇ ਅਸੀਂ ਪੜ੍ਹਦੇ ਹਾਂ ਦਿਲ ਮੈਂ ਖੋਜ, ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ, ਜਾਂ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਸ ਕਾਇਆ ਵਿੱਚ ਹੀ ਭਗਵਾਨ ਦਾ ਮੰਦਰ ਹੈ। ਬਾਣੀ ਸ਼ਬਦ ਕਹਿ ਰਹੀ ਹੈ ਕਾਇਆ ਵਿੱਚ ਹੀ ਅੰਮ੍ਰਿਤ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਪਰ ਇਸੇ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਕਿ ਇਸ ਕਾਇਆ ਦੇ ਅੰਦਰ ਜਿੱਥੇ ਢਾਂਚੇ ਵਿੱਚ ਅਸੀਂ ਖੱਡੀਆਂ ਨੇ, ਨਾੜੀਆਂ ਨੇ, ਮਿੱਝ ਹੈ, ਮਲ ਮੂਤਰ ਦੀਆਂ ਪੋਟਲੀਆਂ ਸਾਡੀ ਇਸ ਬਾਡੀ ਵਿੱਚ ਨੇ, ਉੱਥੇ ਪਰਮਾਤਮਾ ਨੇ ਜਿੱਥੇ ਖੂਨ ਦਾ ਸਰਕਲ ਚੱਲ ਰਿਹਾ ਇਹਦੇ ਅੰਦਰ ਪਾਣੀ ਹੈ, ਉੱਥੇ ਬੰਦੇ ਦੇ ਸਰੀਰ ਦੇ ਵਿੱਚ ਰੱਬ ਨੇ ਚਾਰ ਨਦੀਆਂ ਪੈਦਾ ਕੀਤੀਆਂ ਨੇ। ਪਰ ਉਹ ਅਗਨੀਆਂ, ਉਹ ਨਦੀਆਂ ਅੱਗ ਦੀਆਂ ਨੇ, ਉਹ ਮੈਡੀਕਲ ਸਾਇੰਸ ਲਈ ਕੰਪਿਊਟਰ ਚ ਨਹੀਂ ਦਿਸਣੀਆਂ। ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਉੱਥੇ ਮਹਾਰਾਜ ਜੀ ਨੇ ਚਾਰ ਨਦੀਆਂ ਕੀਆਂ ਸਾਡੇ ਸਰੀਰ ਚ। ਹੁਣ ਉਹ ਚਾਰ ਨਦੀਆਂ ਦੇ ਨਾਮ ਵੀ ਦੱਸ ਦਿੱਤੇ। ਪਹਿਲੀ ਦਾ ਨਾਮ ਹੰਸ, ਦੂਸਰੀ ਦਾ ਨਾਮ ਖੇਤ, ਤੀਸਰੀ ਦਾ ਨਾਮ ਲੋਭ ਤੇ ਚੌਥੀ ਦਾ ਨਾਮ ਮਹਾਰਾਜ ਜੀ ਨੇ ਕੋਪ ਵਰਤਿਆ। ਇਸ ਦੇ ਅਰਥ ਕੀ ਨੇ? ਕਿ ਹੰਸ ਦਾ ਅਰਥ ਹੈ ਖੰਸਿਆਰੀ ਬਿਰਤੀ, ਹਿੰਸਾ ਕਰਨ ਵਾਲੇ। ਕਹਿੰਦੇ ਨੇ ਉਹ ਵੀ ਬੰਦੇ ਹੀ ਨੇ ਕਿ ਜਿਹੜੇ ਕਿਸੇ ਉੱਤੇ ਜ਼ੁਲਮ ਕਰਦੇ ਨੇ, ਹਿੰਸਾ ਕਰਦੇ ਨੇ, ਧੱਕਾ ਕਰਦੇ ਨੇ, ਇਹ ਵੀ ਤਾਂ ਹਿੰਸਾ ਦੀ ਬਿਰਤੀ ਉਹਨਾਂ ਦੇ ਸਰੀਰ ਦੇ ਵਿੱਚ ਹੀ ਪ੍ਰਵਾਤ ਹੁੰਦੀ ਪਈ ਹੈ। ਇੱਕ ਉਹਨਾਂ ਅੰਦਰ ਨਦੀ ਗਾ ਹਿੰਸਾ ਦੀ। ਚਲੋ ਇੱਧਰ ਨਹੀਂ ਆਪਾਂ ਤੁਰਨਾ, ਹਿੰਸਾ ਕਿਸ ਕਿਸ ਰੂਪ ਵਿੱਚ ਗਏ, ਪਰ ਹਿੰਸਾ ਦੀ ਬਿਰਤੀ ਨੂੰ ਮਹਾਰਾਜ ਨੇ ਨਦੀ ਕਿਹਾ ਅੱਗ ਦੀ। ਦੂਸਰਾ ਸ਼ਬਦ ਹੈ ਖੇਤ। ਖੇਤ ਦਾ ਅਰਥ ਹੈ ਮੋਹ। ਮੋਹ ਨੂੰ ਵੀ ਗੁਰਦੇਵ ਨੇ ਇੱਕ ਅੱਗ ਦੀ ਨਦੀ ਹੀ ਕਿਹਾ ਹੈ। ਤੀਸਰਾ ਸ਼ਬਦ ਹੈ ਲੋਭ। ਲੋਭ ਦਾ ਅਰਥ ਹੈ ਲਾਲਚ। ਲਾਲਚ ਨੂੰ ਵੀ ਮਹਾਰਾਜ ਜੀ ਨੇ ਅੱਗ ਦਾ ਦਰਿਆ ਹੀ ਕਿਹਾ ਹੈ। ਚੌਥਾ ਬਚਨ ਮਹਾਰਾਜ ਜੀ ਨੇ ਵਰਤਿਆ ਕੋਪ। ਕੋਪ ਦਾ ਅਰਥ ਹੈ ਕ੍ਰੋਧ, ਗੁੱਸਾ। ਇਹਦਾ ਮਤਲਬ ਬੰਦੇ ਵਿੱਚ ਹਿੰਸਾ ਵਾਲੀ ਬਿਰਤੀ, ਮੋਹ ਵਾਲੀ ਬਿਰਤੀ, ਲੋਭ ਵਾਲੀ ਬਿਰਤੀ ਤੇ ਕ੍ਰੋਧ ਵਾਲੀ ਜਿਹੜੀ ਬਿਰਤੀ ਹੈ, ਇਹਨੂੰ ਸਤਿਗੁਰੂ ਨੇ ਇਸ ਸਰੀਰ ਦੇ ਵਿੱਚ ਚਾਰ ਅੱਗ ਦੀਆਂ ਚੱਲਦੀਆਂ ਹੋਈਆਂ ਨਦੀਆਂ ਕਿਹਾ ਹੈ। ਮਹਾਰਾਜ ਕਹਿੰਦੇ ਜਿਹੜਾ ਇਹਦੇ ਵਿੱਚ ਡਿੱਗ ਪਿਆ ਉਹ ਸੜ ਗਿਆ, ਜਿਹਦੇ ਤੇ ਰੱਬ ਦੀ ਕਿਰਪਾ ਹੋ ਗਈ ਉਹਨੇ ਤੱਤੀ ਵਾਹ ਨਾ ਲੱਗਣ ਦਿੱਤੀ, ਇਹਨਾਂ ਦਰਿਆਵਾਂ ਤੋਂ ਬਚਾ ਦਿੱਤਾ। ਮਹਾਰਾਜ ਜੀ ਦੇ ਬਚਨ ਨੇ ਹੰਸ ਖੇਪ ਲੋਭ ਕੋਪ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲੱਗ। ਜਿਹੜੇ ਇਸ ਵਿੱਚ ਡਿੱਗ ਪਏ ਪਿਆਰਿਓ ਸੜ ਗਏ, ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋ ਗਈ ਉਹਨਾਂ ਨੂੰ ਹੱਥ ਦੇ ਕੇ ਬਚਾ ਲਿਆ। ਮਹਾਰਾਜ ਨੇ ਇਹਨੂੰ ਵੀ ਅੱਗ ਕਿਹਾ। ਮੈਂ ਸਿਰਫ ਜੀ ਪਹਿਲਾ ਸ਼ਬਦ ਮਹਾ ਅਗਨ, ਫਿਰ ਅੱਗੇ ਸਰਲ ਅਰਥ ਨੇ ਬਿਲਕੁਲ। ਮਹਾਰਾਜ ਜੀ ਨੇ ਇਸ ਤੋਂ ਅਗਲਾ ਬਚਨ ਜੀ ਇਹ ਚਾਰ ਨਦੀਆਂ ਕਹੀਆਂ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਮਾਰੂ ਰਾਗ ਵਿੱਚ ਇੱਕ ਸ਼ਬਦ ਕਹਿ, ਉਹ ਸ਼ਬਦ ਵਿੱਚ ਗੁਰਦੇਵ ਜੀ ਨੇ ਸਾਡੀ ਕਾਇਆ ਨੂੰ ਇੱਕ ਉਸ ਲੁਹਾਰ ਦੀ ਭੱਠੀ ਨਾਲ ਤੁਲਨਾ ਦਿੱਤੀ ਹੈ ਜਿਹੜਾ ਆਪਣੀ ਭੱਠੀ ਵਿੱਚ ਕੋਲੇ ਪਾ ਕੇ ਅੱਗ ਬਾਲਦਾ ਹੈ। ਉਸ ਵਿੱਚ ਸਤਿਗੁਰੂ ਨੇ ਪੰਜ ਅਗਨ ਦਾ ਜ਼ਿਕਰ ਕੀਤਾ ਹੈ। ਉੱਥੇ ਮਹਾਰਾਜ ਜੀ ਦਾ ਬਚਨ ਹੈ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਹੁਣੇ ਅਸੀਂ ਪੜ੍ਹਿਆ ਚਾਰੇ ਨਦੀਆਂ ਅੱਗ, ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਪੰਚ ਅਗਨ। ਇੱਥੇ ਪੰਚ ਅਗਨ ਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਆ ਵਿਕਾਰ ਨੇ ਇਹ ਪੰਜਾਂ ਵਿਕਾਰਾਂ ਦੀ ਅੱਗ ਪੰਚ ਅਗਨ ਗੁਰਦੇਵ ਨੇ ਕਿਹਾ ਇਹ ਇਨਸਾਨ ਦੇ ਸਰੀਰ ਦੇ ਵਿੱਚ ਲੱਗੀ ਹੋਈ ਹੈ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਕਹਿੰਦੇ ਨੇ ਮਨ ਸੜ ਚੁੱਕਾ ਹੈ ਕਿਉਂਕਿ ਇਹਨਾਂ ਪਾਪਾਂ ਦੇ ਕੋਲਿਆਂ ਨੇ ਪੰਜਾਂ ਵਿਕਾਰਾਂ ਦੀ ਅੱਗ ਨਾਲ ਸਾਡੇ ਮਨ ਨੂੰ ਸਾੜ ਦਿੱਤਾ ਫਿਰ ਬੇਨਤੀ ਸੁਣਿਓ ਗੁਰਮੁਖੋ ਮਾਤਾ ਦੇ ਉਦਰ ਦੀ ਅੱਗ ਚਾਰ ਤਰ੍ਹਾਂ ਦੀ ਬਿਰਤੀ ਸਾਡੀ ਉਹ ਅੱਗ ਪੰਜ ਵਿਕਾਰ ਅੱਗ ਇੱਕ ਆਪ ਜੀ ਰਹਿ ਰਾਜ ਸਾਹਿਬ ਵਿੱਚ ਪਾਠ ਕਰਦੇ ਹੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਕਹਿ ਉਸ ਵਿੱਚ ਮਹਾਰਾਜ ਜੀ ਨੇ ਇਹ ਸਾਰੇ ਸੰਸਾਰ ਨੂੰ ਹੀ ਅੱਗ ਕਹਿ ਦਿੱਤਾ ਉਹ ਪਾਠ ਹੈ ਤਿਤ ਸਰਵਰੜੈ ਭਈਲੇ ਨਿਵਾਸਾ ਆਸਾ ਮਹੱਲਾ ਪਹਿਲਾ ਸਰਵਰੜੇ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ ਇੱਕ ਸਰੋਵਰ ਇਸ ਪੂਰੇ ਜਗਤ ਨੂੰ ਗੁਰਦੇਵ ਨੇ ਇੱਕ ਸਰੋਵਰ ਨਾਲ ਤਲਾਬ ਨਾਲ ਤੁਲਨਾ ਦਿੱਤੀ ਪਰ ਸਰੋਵਰ ਦੇ ਵਿੱਚ ਨੀਰ ਹੁੰਦਾ ਹੈ ਜਲ ਹੁੰਦਾ ਹੈ ਪਰ ਮਹਾਰਾਜ ਕਹਿੰਦੇ ਆ ਇਹ ਪਰਮਾਤਮਾ ਨੇ ਜਿਹੜਾ ਜਗਤ ਸਰੋਵਰ ਬਣਾਇਆ ਹੈ ਇੱਥੇ ਨੀਰ ਦੀ ਥਾਂ ਤੇ ਉਹਨੇ ਅੱਗ ਦੀਆਂ ਲਹਿਰਾਂ ਪੈਦਾ ਕੀਤੀਆਂ ਪਰ ਉਹਦੇ ਹੁਣ ਅਰਥ ਸਾਨੂੰ ਭਾਵ ਅਰਥੇ ਕਰਨੇ ਪੈਣਗੇ ਸੰਸਾਰ ਇੱਕ ਸਰੋਵਰ ਦੀ ਤਰ੍ਹਾਂ ਹੈ ਜਿਵੇਂ ਸਰੋਵਰ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਇਸ ਜਗਤ ਸਰੋਵਰ ਦੇ ਅੰਦਰ ਵਾਸ਼ਨਾ ਤੇ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਹੈ ਇਹ ਵੀ ਅੱਗ ਫਿਰ ਬੇਨਤੀ ਹੈ ਜੀ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬ ਅਲੇ ਅਨੇਕਾਂ ਲੋਕ ਜਿਹੜੇ ਨੇ ਇਸ ਅੱਗ ਵਿੱਚ ਸੜ ਗਏ ਇਸ ਵਿੱਚ ਡੁੱਬ ਗਏ ਇਸ ਤੋਂ ਅਗਲੀ ਬੇਨਤੀ ਦਾਸ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਆਹ ਜਿਹੜੇ ਸੰਸਾਰ ਦੇ ਸਾਨੂੰ ਦੁੱਖ ਵਿਆਪਦੇ ਨੇ ਨਾ ਮਹਾਰਾਜ ਜੀ ਨੇ ਇਹਨੂੰ ਵੀ ਅੱਗ ਕਿਹਾ ਜੀ ਭਾਵੇਂ ਦੁੱਖ ਅਸੀਂ ਤਿੰਨ ਤਰ੍ਹਾਂ ਦੇ ਬਾਣੀ 'ਚ ਪੜ੍ਹਦੇ ਹਾਂ ਕਿ ਤਿੰਨੇ ਤਾਪ ਨਿਵਾਰਨ ਖਾਰਾ ਜਾਂ ਅਸੀਂ ਆਦਿ ਵਿਆਦ ਤੇ ਉਪਾਦ ਦਾ ਜ਼ਿਕਰ ਕਰਨੇ ਆਦਿ ਦਾ ਅਰਥ ਜਿਹੜੇ ਮਾਨਸਿਕ ਰੋਗ ਨੇ ਬੰਦੇ ਨੂੰ ਜਿਹਨੂੰ ਆਪਾਂ ਕਹਿੰਦੇ ਹਾਂ ਟੈਨਸ਼ਨ ਵਿੱਚ ਬੜਾ ਹੈ ਡਿਪਰੈਸ਼ਨ ਵਿੱਚ ਚਲਾ ਗਿਆ ਹੈ ਆਦਿ ਉਹਦੇ ਰੋਗ ਅਸੀਂ ਕਹਿ ਦਿੰਦੇ ਹਾਂ ਅੰਦਰ ਦੇ ਮਾਨਸਿਕ ਰੋਗ ਤੇ ਜਿਹੜਾ ਵਿਆਦ ਹੈ ਇਸ ਵਿੱਚ ਅਸੀਂ ਵੇਖ ਲੈਂਦੇ ਹਾਂ ਕਿ ਸਰੀਰ ਨੂੰ ਲੱਗੇ ਕੋਈ ਰੋਗ ਨੇ ਕੋਈ ਬਿਮਾਰ ਹੋ ਗਿਆ ਕੋਈ ਭੈੜੀ ਬਿਮਾਰੀ ਲੱਗ ਗਈ ਤੇ ਉਪਾਅ ਦਾ ਅਰਥ ਕੀਤਾ ਜਾਂਦਾ ਹੈ ਕਿ ਜਿਹੜੇ ਕੁਦਰਤੀ ਆਫਤਾਂ ਡਿੱਗ ਪੈਣ ਬੰਦਾ ਪਰੇਸ਼ਾਨ ਕੋਈ ਨਹੀਂ ਬਾਡੀ ਨੂੰ ਕੋਈ ਰੋਗ ਨਹੀਂ ਲੱਗਾ ਪਰ ਮੀਂਹ ਇੰਨਾ ਕੁ ਪੈ ਗਿਆ ਹੜ੍ਹ ਆ ਗਿਆ ਕਿ ਹੜ੍ਹ ਦੇ ਵਿੱਚ ਹੀ ਰੁੜ ਗਿਆ ਇਹ ਵੀ ਤਾਂ ਇੱਕ ਦੁੱਖ ਹੈ ਚੰਗਾ ਭਲਾ ਘਰ ਬੈਠਾ ਉੱਤੋਂ ਬਿਜਲੀ ਡਿੱਗ ਪਈ ਬੰਦੇ ਦੀ ਮੌਤ ਹੋ ਗਈ ਮੈਂ ਅਰਜ਼ ਕਰਾਂਗਾ ਇਹਨਾਂ ਦੁੱਖਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੱਗ ਹੀ ਕਿਹਾ ਹੈ ਤੇ ਬਾਬਾ ਫਰੀਦ ਸਾਹਿਬ ਨੇ ਜਿਹੜੇ ਸਾਡੇ ਅੰਦਰੂਨੀ ਦੁੱਖ ਨੇ ਮੈਂ ਅਰਜ਼ ਕਰਾਂ ਮਸਕੀਨ ਸਾਹਿਬ ਗੁਰਪੁਰਬ ਵਾਸੀ ਇੱਕ ਬੜਾ ਪਿਆਰਾ ਬਚਨ ਕਰਦੇ ਹੁੰਦੇ ਸਨ ਚਲੋ ਉਸ ਗੁਰਮੁਖ ਦਾ ਨਾਮ ਸਾਨੂੰ ਲੈ ਲੈਣਾ ਚਾਹੀਦਾ ਹੈ ਬੜਾ ਕਈ ਦਹਾਕੇ ਇਸ ਅਸਥਾਨ ਤੇ ਉਹਨਾਂ ਸੇਵਾ ਕੀਤੀ ਗੁਰੂ ਰਾਮਦਾਸ ਜੀ ਦੇ ਪੁਰਖ ਤੇ ਉਹ ਇਹ ਖਿਆਲ ਉਹਨਾਂ ਦਾ ਹੈ ਉਹ ਕਹਿੰਦੇ ਸਨ ਜਿਸ ਘਰ ਵਿੱਚ ਚਾਰ ਸਰੀਰ ਨੇ ਨਾ ਉਸ ਘਰ ਵਿੱਚ ਅੱਗ ਜ਼ਰੂਰ ਬਲੇਗੀ ਜਿੱਥੇ ਤਨ ਹੋਵੇਗਾ ਉੱਥੇ ਅੱਗ ਹੋਵੇਗੀ ਤੇ ਉਦਾਹਰਨ ਇਹ ਹੀ ਦਿੰਦੇ ਸਨ ਕਿ ਪਹਿਲੇ ਸਮੇਂ ਵਿੱਚ ਅੱਗ ਲੋਕ ਲੱਕੜਾਂ ਨਾਲ ਗੋਹੇ ਨਾਲ ਸੁੱਕੇ ਗੋਹਿਆਂ ਨਾਲ ਅਜੇ ਵੀ ਪਿੰਡਾਂ 'ਚ ਅੱਗ ਬਾਲਦੇ ਆ ਸਮਾਂ ਆਇਆ ਬੰਦੇ ਨੇ ਖੋਜ ਕੀਤੀ ਤੇਲ ਨਾਲ ਸਟੋਵ ਚੱਲਣ ਲੱਗ ਪਏ ਪਰ ਲੱਕੜਾਂ ਤੇ ਗੋਹੇ ਦੀ ਅੱਗ ਕੱਖਾਂ ਦੀ ਅੱਗ ਦਾ ਧੂੰ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਘਰ 'ਚ ਅੱਗ ਬਲ ਗਈ ਹੈ ਸਮਾਂ ਆਇਆ ਲੋਕਾਂ ਨੇ ਸਟੋਵ ਤੇਲ ਵਾਲੇ ਲਿਆਂਦੇ ਉਹਦਾ ਧੂੰ ਨਹੀਂ ਸੀ ਜ਼ਿਆਦਾ ਨਿਕਲਦਾ ਪਰ ਉਹਦੀ ਆਵਾਜ਼ ਗੁਆਂਢੀਆਂ ਨੂੰ ਦੱਸ ਦਿੰਦੀ ਸੀ ਅੱਗ ਬਲ ਗਈ ਹੈ ਕਿਉਂਕਿ ਸਟੋਵ ਬਲਣ ਦੀ ਆਵਾਜ਼ ਆਉਂਦੀ ਹੈ ਸਮਾਂ ਆਇਆ ਅੱਜ ਗੈਸ ਵਾਲੇ ਚੁੱਲ੍ਹੇ ਨੇ ਬਿਜਲੀ ਦੀ ਅੱਗ ਹੈ ਪਰ ਇੱਕ ਬੇਨਤੀ ਕਰਾਂਗਾ ਉਹ ਕਹਿੰਦੇ ਸਨ ਕਿ ਸੱਚ ਇਹ ਵੇ ਮਾੜੇ ਬੰਦੇ ਦੇ ਘਰ ਦਾ ਦੁੱਖ ਇਸ ਤਰ੍ਹਾਂ ਕਿ ਜਿਵੇਂ ਕੱਖਾਂ ਦੀ ਅੱਗ ਧੂੰ ਨਿਕਲੇ ਤੇ ਸਭ ਨੂੰ ਪਤਾ ਲੱਗ ਜਾਂਦਾ ਹੈ ਜਿਹੜੇ ਬੰਦੇ ਥੋੜ੍ਹਾ ਜਿਹਾ ਜਰਾਮ ਜਾਂ ਸਲੀਕੇ ਵਾਲੇ ਨੇ ਅੱਗ ਉਹਨਾਂ ਦੇ ਘਰ ਵਿੱਚ ਵੀ ਬਲਦੀ ਹੈ ਪਰ ਉਹਨਾਂ ਦੇ ਘਰ ਦੀ ਅੱਗ ਗੈਸ ਦੇ ਚੁੱਲ੍ਹੇ ਦੀ ਅੱਗ ਹੈ ਨਾ ਆਵਾਜ਼ ਜ਼ਿਆਦਾ ਦਿੰਦੀ ਹੈ ਤੇ ਨਾ ਧੂੰ ਨਿਕਲਦਾ ਹੈ ਪਰ ਦੁੱਖ ਉਹਨਾਂ ਦੇ ਘਰ ਵਿੱਚ ਵੀ ਹੈ ਮੈਂ ਇੱਕ ਬੇਨਤੀ ਕਰਾਂ ਉੱਥੇ ਦੁੱਖ ਨਾਲ ਇਹ ਅੱਗ ਨੂੰ ਤੁਲਨਾ ਦਿੱਤੀ ਬਾਬਾ ਜੀ ਦਾ ਬਚਨ ਹੈ ਬਾਬਾ ਫਰੀਦ ਸਾਹਿਬ ਦਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਬਾਇਆ ਜੱਗ ਪਹਿਲੀ ਤੁਕ ਵਿੱਚ ਦੁੱਖ ਗਿਆ ਸਲੋਕ ਵਿੱਚ, ਪਰ ਅਗਲੀ ਤੁਕ ਵਿੱਚ ਉਹਨਾਂ ਨੇ ਦੁੱਖ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਸ਼ਬਦ ਅੱਗ ਵਰਤਿਆ। ਇਹਦਾ ਮਤਲਬ ਅੱਗ ਤੇ ਦੁੱਖ ਇੱਕੋ ਹੀ ਸ਼ਬਦ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਮਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਖਾਂ ਅੱਗ। ਉੱਥੇ ਵੀ ਸ਼ਬਦ ਮਹਾਰਾਜ ਜੀ ਨੇ ਅੱਗ ਵਰਤਿਆ। ਗੁਰਮੁਖੋ, ਉਸ ਤੋਂ ਅਗਲੀ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਕਈ ਵਾਰੀ ਅੰਦਰ ਦੀ ਬੰਦੇ ਦੀ ਬਿਰਤੀ ਇੰਨੀ ਮਾੜੀ ਹੁੰਦੀ ਹੈ, ਬਾਹਰੋਂ ਮਹਿਸੂਸ ਨਹੀਂ ਹੁੰਦਾ, ਪਰ ਅੰਦਰੇ ਅੰਦਰ ਬੰਦਾ ਜਿਹੜਾ ਉਹ ਸੱਚੀ ਮੁੱਚੀ ਕਿ ਅੱਗ ਨਾਲ ਭਰਿਆ ਰਹਿੰਦਾ। ਇੱਕ ਬਾਣੀ ਚ ਬਚਨ ਹੁੰਦਾ, ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆਂ ਗੁੱਝੀ ਪਾਏ। ਉੱਥੇ ਮਹਾਰਾਜ ਨੇ ਸ਼ਬਦ ਅੱਗ ਵਰਤਿਆ ਜੀ, ਕਿ ਰੂੜੀ ਦੀ ਅੱਗ ਆਪਣੇ ਕਹਿੰਦੇ ਸਨ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਵਰਤਿਆ ਮਲੀ, ਮਲੀ ਦੀ ਅੱਗ, ਧੁੱਖਾਂ ਜਿਉਂ ਮਾਲੀ ਬਾਬਾ ਫਰੀਦ ਸਾਹਿਬ। ਹੁਣ ਜਿਹੜੀ ਆ ਰੂੜੀ ਦੀ ਅੱਗ ਹੈ ਨਾ, ਗੁੱਝੀ ਅੱਗ, ਉਹ ਬਾਹਰੋਂ ਇੰਨਾ ਜ਼ਿਆਦਾ ਭਾਂਬੜ ਨਹੀਂ ਬਲਦਾ, ਥੋੜ੍ਹਾ ਬਹੁਤਾ ਧੂੰ ਨਿਕਲਦਾ, ਪਰ ਜਦੋਂ ਮਲੀ ਨੂੰ ਤੁਸੀਂ ਫੁੱਲਣਾ ਸ਼ੁਰੂ ਕਰੋ, ਥੱਲੇ ਸਾਰੀ ਸਵਾਈ ਭਰੀ ਰਹਿੰਦੀ ਹੈ, ਕਿਉਂਕਿ ਗੁੱਝੀ ਅੱਗ ਅੰਦਰੇ ਅੰਦਰ ਹੀ ਸਭ ਕੁਝ ਸਾੜ ਦਿੰਦੀ। ਇਹਨੂੰ ਮਹਾਰਾਜ ਜੀ ਨੇ ਉਸ ਅੱਗ ਨੂੰ ਸਾਡੇ ਅੰਦਰ ਦੀ ਉਸ ਵਾਸ਼ਨ ਨਾਲ ਤੁਲਨਾ ਦਿੱਤੀ ਜਿਹੜੀ ਬਾਹਰੋਂ ਪ੍ਰਤੀਤ ਨਹੀਂ ਹੁੰਦੀ, ਪਰ ਫੁਰਨਿਆਂ ਦੇ ਰੂਪ ਵਿੱਚ ਬੰਦੇ ਦਾ ਅੰਦਰ ਸਾੜ ਕੇ ਸਵਾਹ ਕਰ ਦਿੰਦੀ। ਖੈਰ, ਮੈਂ ਬੇਨਤੀ ਕਰਾਂ ਕਿ ਇਹ ਵੀ ਇੱਕ ਅੱਗ ਹੈ। ਗੁਰਮੁਖੋ, ਇਸ ਤੋਂ ਅੱਗੇ ਇੱਕ ਅੱਗ ਹੋਰ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਜੀ ਪਾਣੀ 'ਚ ਉੱਠੀ ਅੱਗ ਕਿਹਾ। ਉਂਝ ਵੈਸੇ ਪਾਣੀ 'ਚ ਉੱਠੀ ਅੱਗ ਨੂੰ ਬਾਹਰ ਮੁਖੀ ਸਮੁੰਦਰ 'ਚ ਅੱਗ ਜਿਹੜੀ ਹੈ ਉਹਦੇ 'ਚ ਵੀ ਉਹਨੂੰ ਬੜਵਾ ਅਗਨ ਕਹਿੰਦੇ, ਪਰ ਬਾਣੀ 'ਚ ਇੱਕ ਬਚਨ ਆਉਂਦਾ ਹੈ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਕਹਿੰਦੇ ਪਾਣੀ ਵਿੱਚ ਅੱਗ ਦੀਆਂ ਲਪਟਾਂ ਪੈਦਾ ਹੋ ਗਈਆਂ। ਪਿਆਰਿਓ, ਉਹ ਅੱਗ ਅੰਦਰ ਦੇ ਬਿਰਹਾ ਦੀ ਅੱਗ ਹੈ। ਖੈਰ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਕਿਉਂਕਿ ਇਸ ਦਾ ਜਿੰਨਾ ਵੀ ਆਪ ਜੀ ਵਿਸਤਾਰ ਕਰ ਲਓ, ਬਾਣੀ 'ਚ ਬਹੁਤ ਬਖਸ਼ਿਸ਼ ਹੈ। ਪਰ ਮੈਂ ਅਰਜ਼ ਕਰਾਂਗਾ, ਇੱਥੇ ਮਹਾਂ ਅਗਨ ਦਾ ਲਫ਼ਜ਼ੀ ਅਰਥ ਕਰੀਏ ਤ੍ਰਿਸ਼ਨਾ, ਤ੍ਰਿਸ਼ਨਾ ਦੀ ਅੱਗ। ਹੁਣ ਤ੍ਰਿਸ਼ਨਾ ਜਿਹੜੀ ਹੈ ਉਹ ਸਾਡੇ ਅੰਦਰ ਦੀ ਇੱਕ ਤੀਖਣ ਤੇ ਚਿਰੰਜੀਵੀ ਬਿਰਤੀ ਹੈ। ਫਿਰ ਸ਼ਬਦ ਸੁਣੇ, ਤ੍ਰਿਸ਼ਨਾ ਇੰਨੀ ਪ੍ਰਬਲ ਬਿਰਤੀ ਹੈ ਕਿ ਅੱਜ ਤੱਕ ਜਿਸ ਅੰਦਰ ਇਹ ਪੈਦਾ ਹੋ ਗਈ ਇਹ ਆਪਣੀ ਪੂਰਤੀ ਕਦੀ ਵੀ ਨਹੀਂ ਕਰ ਸਕੀ। ਸੱਚ ਇਵੇਂ, ਭਾਵੇਂ ਕੋਈ ਰਾਜਾ ਹੋਇਆ, ਮਹਾਰਾਜਾ ਹੋਇਆ, ਵਿਦਵਾਨ ਹੋਇਆ, ਭਿਖਾਰੀ ਹੋਇਆ, ਜਿਸ ਅੰਦਰ ਤ੍ਰਿਸ਼ਨਾ ਦੀ ਇੱਕ ਇੱਛਾ ਪ੍ਰਬਲ ਹੋ ਜਾਏ, ਇੱਕ ਬਿਰਤੀ ਪੈਦਾ ਹੋ ਜਾਏ, ਸਾਰੀ ਦੁਨੀਆਂ ਵੀ ਉਹਦੇ ਘਰ ਵਿੱਚ ਭਰ ਦਿਓ, ਸੱਚ ਇਵੇਂ ਸਾਰੀ ਦੁਨੀਆਂ ਦਾ ਰਾਜ ਭਾਗ ਲੈ ਕੇ ਵੀ ਬੰਦਾ ਕਦੀ ਰੱਜਦਾ ਨਹੀਂ, ਕਿਉਂਕਿ ਕਦੀ ਤ੍ਰਿਪਤ ਨਹੀਂ ਕੋਈ। ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਅਰਜ਼ ਕਰਾਂਗਾ, ਇਹ ਮਾਂ ਅਗਨ ਕੱਲੀ ਪੈਸੇ ਹੀ ਨਹੀਂ, ਸੱਚ ਇਹ ਵੇ ਇਹ ਤਾਂ ਬਿਰਤੀ ਐਸੀ ਹੈ ਕਿ ਬੰਦਾ ਜਦੋਂ ਮੰਜੇ ਦੇ ਕਿਨਾਰੇ ਪਿਆ ਹੁੰਦਾ, ਮਰਨ ਦੇ ਕਿਨਾਰੇ ਪਿਆ ਹੁੰਦਾ ਮੰਜੇ ਤੇ, ਇਹ ਬਿਰਤੀ ਤਾਂ ਅੰਤਲੇ ਸਵਾਸ ਤੱਕ ਵੀ ਜਿੰਨੀ ਦੇਰ ਤੱਕ ਸੁਰਤੀ ਰਹਿੰਦੀ ਬੰਦੇ ਨੂੰ ਛੱਡਦੀ ਨਹੀਂ। ਇੱਕ ਵਿਦਵਾਨ ਦੇ ਬੋਲ ਨੇ, ਵੈਸੇ ਭਾਵਰਤ ਸਿਮਰਤ ਗ੍ਰੰਥ ਦਾ ਇਹ ਪਵਿੱਤਰ ਬਚਨ ਮੈਂ ਕਹਿ ਸਕਣਾ ਕਿ ਸਮਝਾਉਣ ਵਾਸਤੇ, ਉੱਥੇ ਵਿਦਵਾਨ ਇਹ ਸ਼ਬਦ ਵਰਤ ਰਿਹਾ, ਆਪਣੀ ਬਾਡੀ ਨਾਲ ਗੱਲ ਕਰ ਰਿਹਾ, ਕਹਿੰਦਾ ਦੇਖੋ ਪਰਮਾਤਮਾ ਦੀ ਖੇਡ ਕੈਸੀ ਵਾਪਰੀ, ਜਿਹੜੀ ਤਾਕਤ ਮੇਰੇ ਕੋਲ ਜਵਾਨੀ ਸੀ ਅੱਜ ਉਹ ਤਾਕਤ ਮੇਰੇ ਸਰੀਰ ਵਿੱਚੋਂ ਚਲੀ ਗਈ, ਤੇ ਜੋ ਅੱਜ ਹੈ ਇਹਨੇ ਕੱਲ੍ਹ ਨੂੰ ਰਹਿਣਾ ਨਹੀਂ। ਸੱਚ ਇਹ ਵੇ ਇਹਦਾ ਜ਼ਿਕਰ ਬਾਣੀ 'ਚ ਬੜੀ ਵਾਰੀ ਆਇਆ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਮਨਾ ਕਿ ਅੱਜ ਉਜ਼ੂ ਸਾਜਣਾ ਹੈ ਤੇ ਪਾਣੀ ਦਾ ਕੁੱਜਾ ਸਰਾਣੇ ਪਿਆ, ਤੇ ਅੱਜ ਇੰਜ ਲੱਗਦਾ ਪਤਾ ਨਹੀਂ ਕਿੰਨੇ ਕੁ ਸੈਂਕੜੇ ਕੋਹ ਦੂਰ ਪਿਆ, ਤੇ ਸਰੀਰ ਤਾਂ ਉਹੀ ਸੀ ਨਾ ਜਿਹੜਾ ਸੈਂਕੜੇ ਕੋਹ ਦਾ ਸਫ਼ਰ ਵੀ ਇੱਕੋ ਦਮ ਕਰਨ ਵਾਸਤੇ ਤਿਆਰ ਹੋ ਜਾਂਦਾ ਸੀ, ਕਿਉਂਕਿ ਬੁਢੇਪੇ ਨੇ ਨਿਰਬਲ ਕਰ ਦਿੱਤਾ। ਬਾਬਾ ਸਾਹਿਬ ਜੀ ਦਾ ਬਚਨ ਹੈ ਕਿ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਮੈਂ ਅਰਜ਼ ਕਰਾਂ ਕਿ ਸਰੀਰ ਦਾ ਬਲ ਚਲਾ ਗਿਆ, ਅੱਖਾਂ ਦੀ ਜੋਤ ਚਲੀ ਗਈ, ਮੂੰਹ ਵਿੱਚ ਆਏ ਹੋਏ ਰੱਬ ਦੇ ਦਿੱਤੇ ਦੰਦ ਵੀ ਚਲੇ ਗਏ, ਕੰਨਾਂ ਦੀ ਸਰੋਤ ਚਲੀ ਗਈ, ਕਾਲੇ ਰੰਗ ਕੇਸਾਂ ਦੇ ਉਹ ਵੀ ਚਲੇ ਗਏ, ਚਿੱਟੇ ਹੋ ਗਏ। ਸੱਚ ਇਵੇਂ ਹੱਥ ਤੇ ਪੈਰ ਦੀ ਸੱਤਿਆ ਤਾਕਤ ਚਲੀ ਗਈ, ਸਿਰ ਮੰਜੇ ਤੇ ਪਿਆ ਬੰਦਾ ਅੰਦਰ ਸਾਹ ਪੈ ਚੱਲਦੇ, ਅੱਖਾਂ ਨੱਕ ਕੰਨ ਸਾਰੇ ਇੰਦਰੇ ਮਰ ਚੁੱਕੇ। ਉਸ ਵਕਤ ਤੋਂ ਕਹਿੰਦਾ ਮਹਾਂਪੁਰਖ ਉਹ ਵਿਦਵਾਨ, ਕਹਿੰਦਾ ਵਾਹ ਉਹ ਰੱਬਾ ਕਿ ਸਭ ਕੁਝ ਛੱਡ ਕੇ ਚਲਾ ਗਿਆ ਸਰੀਰ ਦੇ ਮਿੱਤਰ ਸੱਜਣ ਸਭ ਕੁਝ ਚਲੇ ਗਏ, ਇੱਥੋਂ ਤੱਕ ਬੁਢੇਪੇ ਵਿੱਚ ਨਿਰਬਲ ਹੋਏ ਨੂੰ ਹੁਣ ਨੌਕਰ ਵੀ ਪਰਵਾਹ ਨਹੀਂ ਕਰਦਾ, ਪਰ ਤ੍ਰਿਸ਼ਨਾ ਏਡੀ ਚੰਦਰੀ ਏ ਕਿ ਅੱਜ ਮੰਜੇ ਤੇ ਪਿਆ ਹੋਇਆ ਤ੍ਰਿਸ਼ਨਾ ਮੇਰਾ ਅਜੇ ਵੀ ਖੇੜਾ ਨਹੀਂ ਛੱਡਦੀ। ਇਹ ਮਹਾਂ ਅਗਨ ਹੈ, ਉਹਨਾਂ ਦਾ ਇੱਕ ਬਚਨ ਹੈ ਕਿ ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੇ ਕੰਮ ਕੋ ਚਲ ਆਪ ਗਏ ਸੁਰ ਲੋਕ ਸੁਜਾਤੀ, ਜਗ ਮੀਤ ਸਖਾ ਮੁਕ ਫੇਰ ਗਏ ਅਰ ਸੇਵਕ ਆ ਨਾ ਮੁੱਛੇ ਪੁੱਛੇ ਮਮ ਬਾਤੀ, ਮਮ ਆਏ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ ਹੇ ਤ੍ਰਿਸ਼ਨਾ, ਤੂੰ ਇੰਨੀ ਭੈੜੀ ਹੈ ਤੂੰ ਮਰਨ ਕਿਨਾਰੇ ਵੀ ਮੇਰਾ ਖੈੜਾ ਨਹੀਂ ਛੱਡਦੀ ਪਈ। ਮੈਂ ਬੇਨਤੀ ਕਰਾਂਗਾ ਆਈ ਮਹਾਂ ਅਗਨੇ ਗੁਰਮੁਖੋ, ਹੁਣ ਤ੍ਰਿਸ਼ਨਾ ਦਾ ਸੰਬੰਧ, ਅਗਲੀ ਬੇਨਤੀ ਅਸੀਂ ਇਕੱਲੇ ਮਾਇਆ ਨਾਲ ਕਰਾਂਗੇ ਵੀ ਮਾਇਆ ਦੀ ਤ੍ਰਿਸ਼ਨਾ। ਮੈਂ ਇੱਕ ਅਰਜ਼ ਕਰਾਂ, ਤ੍ਰਿਸ਼ਨਾ ਦੇ ਕਈ ਰੂਪ ਨੇ ਜੀ। ਜਿਹੜੇ ਬੰਦੇ ਮੰਨ ਲਓ ਮਾਇਆ ਨੂੰ ਸਾਰੀ ਜ਼ਿੰਦਗੀ ਹੱਥ ਨਹੀਂ ਲਾਇਆ ਕਿ ਉਹ ਤ੍ਰਿਸ਼ਨਾ ਤੋਂ ਬਚ ਚੱਕੇ ਆ, ਪਿਆਰਿਓ ਯਾਦ ਰੱਖਿਓ ਇਸ ਸਰੀਰ ਦੇ ਜਿੰਨੇ ਵੀ ਇੰਦਰੇ ਨੇ ਇੱਕ ਇੱਕ ਇੰਦਰੇ ਨੂੰ ਤ੍ਰਿਸ਼ਨਾ ਚੰਬੜੀਏ। ਮਹਾਂ ਅਗਨ ਅਸਲ 'ਚ ਇਹ ਵੇ, ਇੱਕ ਤਾਂ ਪੈਸੇ ਦੀ ਤ੍ਰਿਸ਼ਨਾ ਅਸੀਂ ਬਾਹਠ ਕਰਨੇ ਆ ਕਿ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਸੇ ਨਾ ਸੁੱਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੂ ਪਾਵਕ ਇੰਦਰ ਨੇ ਧਰਾਪੈ ਬਿਨਾਰ ਕਹਾਂ ਅਗਾਈ। ਮਹਾਂ ਅਗਨ ਹੈ ਨਾ ਜੀ, ਜਿੰਨਾ ਮਰਜ਼ੀ ਤੁਸੀਂ ਬਲ ਦੀ ਅੱਗ ਉੱਤੇ ਬਾਲਣ ਪਾਈ ਜਾਓ, ਲੱਕੜਾਂ ਪਾਈ ਜਾਓ, ਤੁਸੀਂ ਤੇਲ ਪੈਟਰੋਲ ਪਾਈ ਜਾਓ, ਬਲ ਦੀ ਅੱਗ ਤੁਸੀਂ ਸਦੀਆਂ ਤੱਕ ਯੁੱਗਾਂ ਤੱਕ ਲੱਕੜਾਂ ਪਾ ਪਾ ਕੇ ਕਹੋ ਹੁਣ ਰੱਜੇਗੀ, ਅੱਗ ਕਦੀ ਨਹੀਂ ਰੱਜਦੀ ਹੁੰਦੀ। ਮਹਾਂ ਅਗਨ ਦਾ ਅਰਥ ਹੈ ਅੰਦਰ ਉਹ ਉਪਜੀ ਤ੍ਰਿਸ਼ਨਾ, ਉਹ ਭਾਵੇਂ ਇੰਦਰੀਆਂ ਦੀ ਹੋਵੇ, ਉਹ ਭਾਵੇਂ ਸਾਡੇ ਭੋਜਨ ਦੀ ਹੋਵੇ, ਉਹ ਭਾਵੇਂ ਮਾਇਆ ਦੀ ਹੋਵੇ। ਮੈਂ ਅਰਜ਼ ਕਰਾਂ ਮਾਇਆ ਦੀ ਵੀ ਤ੍ਰਿਸ਼ਨਾ, ਚਲੋ ਪਦਾਰਥ ਨੇ, ਪਰ ਇੱਕ ਸਾਡੇ ਇੰਦਰੀਆਂ ਨੂੰ ਤ੍ਰਿਸ਼ਨਾ ਲੱਗੀ, ਉਹ ਵੀ ਮਾਂ ਅਗਨ ਹੈ। ਅੱਖਾਂ ਨੇ ਸਾਡੀਆਂ ਜੀ ਪਿਆਰਿਓ, ਇਹ ਜਿੱਦਣ ਦੇ ਜੰਮਿਆ ਉਦਣ ਦੇ ਵਿਹਨੇ ਪਏ ਆ, ਤੇ ਰੋਜ਼ ਵਿਹਨੇ ਪਏ ਆ, ਤੇ ਰੋਜ਼ ਨਵੇਂ ਤਮਾਸ਼ੇ ਅੱਖਾਂ ਦੇਖਦੀਆਂ ਨੇ। ਇਹਨਾਂ ਨੂੰ ਮਹਾਂ ਅਗਨ ਵਿਆਪੀ ਏ, ਇਹ ਅਜੇ ਰੱਜੀ ਕੋਈ ਨਹੀਂ। ਆ ਨਿੱਕਾ ਜਿਹਾ ਮੂੰਹ ਵਿੱਚ ਰੱਬ ਨੇ ਜੀਵ ਦਾ ਟੁਕੜਾ ਲਾਇਆ, ਮਾਸ ਦਾ ਟੁਕੜਾ ਜੀ, ਜੀਵ ਹੈ ਟੁਕੜਾ ਹੀ ਨਾ। ਤੁਸੀਂ ਦੇਖੋ ਇਸ ਜੀਵ ਦੇ ਟੁਕੜੇ ਉੱਤੇ ਪਤਾ ਨਹੀਂ ਕਿੰਨੇ ਕੁ ਕੁਇੰਟਲ ਅਨਾਜ ਬੰਦੇ ਦੀ ਬੋਡੀ ਚਲਾ ਗਿਆ, ਜੇ 100-150 ਸਾਲ, ਜੇ 100 ਸਾਲ ਜੀਂਦਾ, ਕਿੰਨਾ ਮਿੱਠਾ ਇਹਦੇ ਰਾਹੀਂ ਚਲਾ ਗਿਆ। ਪਰ ਸੱਚ ਇਹ ਵੇ, ਇਹ ਖਾ ਕੇ ਅਜੇ ਦੁਪਹਿਰੇ ਖਾ ਕੇ ਜਾਂ ਸਵੇਰੇ ਖਾਂਦੀ ਏ, ਤੇ ਦੁਪਹਿਰ ਵੇਲੇ ਫਿਰ ਮੂੰਹ ਚੋਂ ਪਾਣੀ ਨਿਕਲਦਾ ਹੈ। ਹਕੀਕਤ ਇਹ ਵੇ, ਇਹਦੀ ਵੀ ਆਪਣੀ ਤ੍ਰਿਸ਼ਨਾ ਹੈ। ਕੰਨਾਂ ਨੇ ਬਹੁਤ ਕੁਝ ਸੁਣਿਆ ਪਰ ਅਜੇ ਤੱਕ ਰੱਜਣ ਨਹੀਂ। ਗੁਰਮੁਖੋ ਇਹ ਵੀ ਇੱਕ ਤ੍ਰਿਸ਼ਨਾ ਹੈ। ਆਪਾਂ ਸਿਰਫ ਇਕੱਲੀ ਤ੍ਰਿਸ਼ਨਾ ਦੀ ਗੱਲ ਕਰਕੇ ਪੈਸੇ ਪੈਸੇ ਦੀ ਕਹੀ ਜਾਈਏ, ਉਹ ਨਹੀਂ ਗੁਰਮੁਖੋ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਮਹਾਂ ਅਗਨਕ ਹੈ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੈ ਪਰਵਾਸੇ। ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ, ਇਹ ਵੀ ਤੇ ਇੱਕ ਆਗੇ ਜੀ, ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ। ਮੈਂ ਇਸ ਕਰਕੇ ਥੋੜ੍ਹਾ ਜਿਹਾ ਟਾਈਮ ਤੁਹਾਡਾ ਮਹਾਂ ਅਗਨ ਤੇ ਲੈ ਗਿਆ, ਕਥਾ ਕਰਦਿਆਂ ਹੋਇਆਂ ਕਿ ਇਹ ਬੜੀ ਵੱਡੀ ਆਗੇ ਤ੍ਰਿਸ਼ਨਾ ਦੀ, ਇਹ ਅੱਜ ਤੀਕਰਾ ਕਿਸੇ ਨਾਲ ਰੱਜੀ ਨਹੀਂ। ਸ਼ੇਖ ਸਾਧੀ ਕਹਿੰਦਾ ਸੀ ਬੰਦਾ ਦੋ ਚੀਜ਼ਾਂ ਨਾਲ ਰੱਜਦਾ, ਜਾਂ ਇਹ ਸਬਰ ਨਾਲ ਰੱਜਦਾ ਤੇ ਜਾਂ ਇਹ ਕਬਰ 'ਚ ਜਾ ਕੇ ਰੱਜਦਾ ਹੈ, ਮਰਦਾ ਤੇ ਕਬਰ ਜਾਣਾ ਮੋਗੀ ਕਹਾਣੀ, ਤੇ ਜਾਂ ਇਹਨੂੰ ਸਬਰ ਰਜਾ ਸਕਦਾ, ਹੋਰ ਦੁਨੀਆਂ ਦੀ ਕੋਈ ਤਾਕਤ ਇਹਦਾ ਇਲਾਜ ਨਹੀਂ। ਅੱਜ ਗੁਰੂ ਅਰਜਨ ਦੇਵ ਜੀ ਨੇ ਇਹ ਅੰਮ੍ਰਿਤ ਬਚਨ ਜਿਹੜਾ ਹੈ, ਸ਼ੁਕਰਾਨੇ ਵਿੱਚ ਕਹਿ ਸਕਦੇ ਹਾਂ ਜੀ, ਪਰਮਾਤਮਾ ਤੇ ਗੁਰੂ ਦੇ ਸ਼ੁਕਰ ਉਚਾਰਨ ਕੀਤਾ। ਇਸ ਦੇ ਪਹਿਲੀ ਤੁਕ ਦੇ ਸੀ ਅਰਥ ਕੀਤੇ ਆ ਕਿ ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ, ਪਰਮਾਤਮਾ ਇਸ ਵੱਡੀ ਅੱਗ ਤੋਂ ਮਹਾਂ ਅਗਨ ਤੋਂ ਤੁਸੀਂ ਹੱਥ ਦੇ ਕੇ ਰੱਖ ਲਿਆ, ਪਰ ਕਿੰਨਾ ਨੂੰ ਪੈ ਤੇਰੀ ਸ਼ਰਨਾਈ, ਪ੍ਰਭੂ ਜੋ ਆਪ ਜੀ ਦੀ ਸ਼ਰਨ ਵੀ ਚਲੇ ਗਏ, ਜੋ ਆਪ ਜੀ ਦੇ ਨਾਮ ਨਾਲ ਜੁੜ ਗਏ, ਉਹਨਾਂ ਨੂੰ ਤੁਸੀਂ ਇਸ ਤ੍ਰਿਸ਼ਨਾ ਦੀ ਬਹੁਤ ਵੱਡੀ ਅੱਗ ਤੋਂ ਹੱਥ ਦੇ ਕੇ ਬਚਾ ਲਿਆ ਹੈ।
ਤੇਰਾ ਮਾਨ ਤਾਨ ਰਿੱਧ ਅੰਤਰ ਹੋਰ ਦੂਜੀ ਆਸ ਚੁਕਾਈ।
ਤੇਰਾ ਮਾਨ ਤਾਨ ਰਿੱਧ ਅੰਤਰ, ਪ੍ਰਭੂ ਜਿਹੜਾ ਜੀਵ ਤੇਰੀ ਸ਼ਰਨ ਵਿੱਚ ਪੈ ਜਾਏ ਉਹਨੂੰ ਆਪਣੀ ਤਾਕਤ ਤੇ ਕੋਈ ਮਾਣ ਨਹੀਂ ਰਹਿੰਦਾ, ਉਹਨੂੰ ਆਪਣੀ ਸਿਆਣਪ ਤੇ ਕਦੀ ਮਾਣ ਨਹੀਂ ਰਹਿੰਦਾ, ਉਹਨੂੰ ਆਪਣੀ ਸਾਧਨਾ ਤੇ ਕਦੀ ਮਾਣ ਨਹੀਂ ਹੁੰਦਾ। ਉਹ ਜਦੋਂ ਵੀ ਮਾਣ ਕਰਦਾ ਉਹ ਸਿਰਫ ਤਾਂ ਸਿਰਫ ਪਰਮਾਤਮਾ ਉੱਤੇ ਹੀ ਮਾਣ ਕਰਦਾ ਹੈ। ਤਾਣ ਦਾ ਲਫ਼ਜ਼ੀ ਅਰਥ ਕਰਾਂਗੇ ਜੀ ਤਾਕਤ। ਇੱਥੇ ਸੰਸਾਰ ਵਿੱਚ ਲੋਕ ਆਪਣੇ ਮਾਣ ਨਾਲ ਵੀ ਜਿਉਂਦੇ ਆ, ਤਾਣ ਦਾ ਅਰਥ ਕੀਤਾ ਤਾਕਤ ਤੇ ਵੀ ਹੰਕਾਰ ਕਰਦੇ ਆ। ਪ੍ਰਭੂ ਜੋ ਤੇਰੀ ਸ਼ਰਨ ਵਿੱਚ ਚਲਾ ਜਾਏ ਨਾ ਤਾਂ ਉਹ ਆਪਣੇ ਤੇ ਮਾਣ ਕਰਦਾ ਤੇ ਨਾ ਆਪਣੀ ਤਾਕਤ ਦੇ ਭਰੋਸੇ ਤੇ ਜਿੰਦਾ। ਤੇਰੀ ਸ਼ਰਨ ਵਿੱਚ ਪਏ ਹੋਏ ਉਹਨਾਂ ਦੇ ਹਿਰਦੇ ਵਿੱਚ ਆਪ ਜੀ ਦਾ ਹੀ ਤਾਣ ਹੈ, ਆਪ ਜੀ ਦਾ ਹੀ ਮਾਣ ਹੈ ਤੇ ਮਹਾਰਾਜ ਕਹਿੰਦੇ ਨੇ ਹੋਰ ਦੂਜੀ ਆਸ ਚੁਕਾਈ। ਉਹਨਾਂ ਨੇ ਦੂਜੇ ਦੀ ਆਸ ਚੁਕਾਈ ਦਰ ਤੇ ਖਤਮ ਕਰ ਦਿੱਤੀ। ਕਿਸੇ ਦੂਜੇ ਦੀ ਆਸ ਤੇ ਰਹਿੰਦੀ ਨਹੀਂ, ਉਹ ਤਾਂ ਇੱਕੋ ਸ਼ਬਦ ਕਹਿੰਦੇ ਨੇ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜ਼ੈ ਰੋਏ ਜਾਲਗ ਚੇਤਨਾ ਆਵਹੀ। ਮਾਲਕ ਕਿਸੇ ਦਾ ਕੋਈ ਕਹਿ ਕਿਸੇ ਦਾ ਕੋਈ ਕਹਿ, ਉਹਨਾਂ ਨੇ ਦੂਜੀ ਆਸ ਹੀ ਖਤਮ ਕਰ ਦਿੱਤੀ, ਸਿਰਫ ਇੱਕ ਆਪ ਜੀ ਦੀ ਆਸ ਤੇ ਜਿੰਦੇ ਹਨ।
ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ।
ਹਜ਼ੂਰ ਬਖਸ਼ਿਸ਼ ਕਰ ਰਿਹਾ ਮੇਰੇ ਰਾਮ ਰਾਏ। ਰਾਏ ਦਾ ਲਫ਼ਜ਼ੀ ਅਰਥ ਵੈਸੇ ਰਾਜਾ ਹੁੰਦਾ ਹੈ, ਮੇਰੇ ਰਾਮ ਰਾਏ ਦਾ ਅਰਥ ਇਹ ਮੇਰੇ ਰਾਮ ਰਾਜੇ ਪ੍ਰਭੂ। ਇੱਥੇ ਰਾਮ ਰਾਏ ਦੇ ਫਿਰ ਮੈਂ ਬੇਨਤੀ ਕਰਾਂਗਾ, ਕਿਉਂਕਿ ਕਈ ਵਾਰੀ ਬਾਣੀ 'ਚ ਜਿਹੜੇ ਸ਼ਬਦ ਵਰਤੇ ਗਏ ਨੇ ਨਾ, ਜਿਨ੍ਹਾਂ ਨੂੰ ਬਾਣੀ ਦੀ ਸਮਝ ਕੋਈ ਨਹੀਂ, ਕਈ ਵਾਰੀ ਉਹਨਾਂ ਨੂੰ ਸ਼ਬਦਾਂ ਦਾ ਸ਼ਬਦ ਸੁਣਾ ਕੇ ਪਿੱਛੇ ਲਾਇਆ ਜਾਂਦਾ ਹੈ ਜੀ ਰਾਮ ਰਾਏ ਦਾ ਜ਼ਿਕਰ ਵਿੱਚ ਬਾਣੀ ਦਾ ਆ। ਨਹੀਂ ਪਿਆਰਿਓ, ਇੱਥੇ ਆਪ ਬੜੀ ਥਾਂ ਪੜ੍ਹਦੇ ਹੋ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਹੁਣ ਇੱਥੇ ਰਾਮ ਰਾਏ ਦਾ ਅਰਥ ਹੈ ਰਾਮ ਰਾਜਾ, ਪ੍ਰਭੂ ਰਾਜਾ, ਪਰਮਾਤਮਾ ਰਾਜਾ। ਮੇਰੇ ਰਾਮ ਰਾਏ ਤੁਦ ਚਿੱਤ ਆਏ, ਪ੍ਰਭੂ ਜਦੋਂ ਤੂੰ ਚਿੱਤ ਵਿੱਚ ਆ ਜਾਏ ਜਾਂ ਆਪ ਜੀ ਨੂੰ ਚਿੱਤ ਵਿੱਚ ਯਾਦ ਕਰੀਏ। ਉਭਰੇ ਜੇ ਕੋਈ ਬਚ ਸਕਦਾ ਜਾਂ ਬਚੇ ਨੇ ਤੇ ਤੂੰ ਚੇਤੇ ਵਿੱਚ ਆ ਜਾਏ ਤੇ ਤੇਰੇ ਚੇਤੇ ਆਉਣ ਦੇ ਨਾਲ ਉਹ ਬਚ ਜਾਂਦਾ ਹੈ। ਫਿਰ ਇਸ ਬੇਨਤੀ ਨੂੰ ਇਹ ਕਿਵੇਂ ਬਚ ਗਿਆ ਮਹਾਂ ਅਗਨ ਤੋਂ, ਕਿਉਂਕਿ ਆਪ ਜੀ ਨੂੰ ਉਹਨਾਂ ਚੇਤੇ ਵਿੱਚ ਵਸਾ ਲਿਆ। ਆਪ ਜੀ ਦਾ ਚੇਤਾ ਆ ਜਾਏ, ਤੁਸੀਂ ਚੇਤੇ ਵਿੱਚ ਆ ਜਾਓ, ਉਸ ਨੂੰ ਸਦੀਵ ਕਾਲ ਲਈ ਸੁੱਖ ਮਿਲਦਾ ਹੈ, ਉਹੀ ਉਭਰਦਾ ਉਹੀ ਬਚਦਾ ਹੈ।
ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ।
ਤੇਰੀ ਟੇਕ ਪਰਵਾਸਾ ਤੁਮਰਾ, ਪਰਮਾਤਮਾ ਉਸ ਨੂੰ ਤੇਰੀ ਹੀ ਟੇਕ ਦਰਤ ਕਰਾਂਗੇ ਸਹਾਰਾ। ਭਰੋਸਾ ਵੀ ਤੇਰਾ ਹੈ, ਟੇਕ ਵੀ ਤੇਰੀ ਹੈ ਪਰਮੇਸ਼ਵਰ ਜੀ। ਉਹਨਾਂ ਨੇ ਆਪ ਜੀ ਦਾ ਨਾਮ ਜਪਿਆ ਤੇ ਨਾਮ ਜਪ ਜਪ ਕੇ ਇਸ ਭਵ ਸਾਗਰ ਤੋਂ ਪਾਰ ਹੋ ਗਏ। ਇਸ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜੀ ਕਿ ਜਿਨ੍ਹਾਂ ਨੂੰ ਪਰਮਾਤਮਾ ਦਾ ਭਰੋਸਾ ਤਾਣ ਮਾਣ ਯਕੀਨ ਹੈ, ਪਰਮੇਸ਼ਵਰ ਦਾ ਨਾਮ ਜਪਿਆ ਤੇ ਇਸ ਭਵ ਸਾਗਰ ਤੋਂ ਉਹ ਤਾਂ ਤਰ ਗਏ ਕਿਉਂਕਿ ਉਹਨਾਂ ਨੂੰ ਪਰਮਾਤਮਾ ਦਾ ਨਾਮ ਯਾਦ ਆਇਆ ਹੈ।
ਰਹਾਓ ਅੰਧਕੂਪ ਤੇ ਕਾਢ ਲੀਏ ਤੁਮ,
ਅੰਧਕੂਪ ਤੇ ਕਾਢ ਲੀਏ ਤੁਮ। ਅੰਧ ਦਾ ਅਰਥ ਕਰਾਂਗੇ ਅੰਨਾ, ਅੰਨੇ ਦਾ ਅਰਥ ਕਰਾਂਗੇ ਹਨੇਰਾ, ਜਿੱਥੇ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ। ਤੇ ਕੂਪ ਦਾ ਲਫ਼ਜ਼ੀ ਅਰਥ ਹੈ ਜੀ ਖੂਹ, ਕੂਵਾਂ। ਹੇ ਪ੍ਰਭੂ ਅੰਧ ਕੂਪ ਤੇ ਕਾਢ ਲਈਏ ਤੁਮ, ਤੁਸਾਂ ਨੇ ਉਹਨਾਂ ਜੀਵਾਂ ਨੂੰ ਅੰਨੇ ਹਨੇਰੇ ਖੂਹ ਵਿੱਚੋਂ ਕੱਢ ਲਿਆ ਹੈ। ਅਖਰੀ ਅਰਥ ਇਹ ਨੇ, ਪਰ ਇਹਦੇ ਭਾਵ ਅਰਥ ਨੇ ਇਹ ਮਾਇਆ ਸੰਸਾਰ ਨੂੰ ਜਿੱਥੇ ਸਰੋਵਰ ਕਿਹਾ, ਬਾਗ ਕਿਹਾ, ਅੱਗ ਕਿਹਾ, ਉੱਥੇ ਗੁਰੂ ਗ੍ਰੰਥ ਸਾਹਿਬ ਨੇ ਇਹਨੂੰ ਅੰਨਾ ਖੂਹ ਵੀ ਕਿਹਾ ਹੈ ਕਿ ਇਸ ਅੰਨੇ ਖੂਹ ਵਿੱਚੋਂ, ਇਸ ਹਨੇਰੇ ਖੂਹ ਵਿੱਚੋਂ। ਪਿਆਰਿਓ ਇਹਦੇ ਹੋਰ ਅਰਥ ਅੰਤਰੀਵ ਕਰੀਏ ਤੇ ਅੰਨਾ ਖੂਹ ਵੀ ਬੰਦੇ ਦੇ ਅੰਦਰ ਹੀ ਹੈ। ਬਾਹਰ ਤਾਂ ਆਪਾਂ ਕਹਾਂਗੇ ਸਾਰਾ ਚਾਨਣ ਹੈ ਜੀ, ਤੁਸੀਂ ਕਹੀ ਜਾਂਦੇ ਹੋ ਅੰਨਾ ਖੂਹ, ਅੰਨਾ ਖੂਹ ਸਾਡੇ ਅੰਦਰ ਦੀ ਬਿਰਤੀ ਹੈ ਕਿ ਉਹ ਬਿਰਤੀ ਜਿਹੜੀ ਅਗਿਆਨਤਾ ਦੇ ਵਿੱਚ ਦਿਨ ਰਾਤ ਪ੍ਰਵਿਰਤ ਰਹਿੰਦੀ ਹੈ, ਮਾਨੋ ਉਹ ਹਨੇਰੇ ਅੰਨੇ ਖੂਹ ਵਿੱਚ ਡਿੱਗੀ ਹੋਈ ਹੈ। ਪਰਮਾਤਮਾ ਨੇ ਕਿਰਪਾ ਕੀਤੀ, ਇਸ ਅੰਨੇ ਖੂਹ ਤੋਂ ਤੁਸੀਂ ਆਪ ਕਿਰਪਾ ਕਰਕੇ ਰੱਖ ਲਿਆ ਹੈ।
ਆਪ ਭਏ ਕਿਰਪਾਲਾ,
ਪ੍ਰਭੂ ਜੀ ਤੁਸੀਂ ਆਪ ਹੀ ਕਿਰਪਾ ਕੀਤੀ, ਸਾਡਾ ਕੋਈ ਆਪਣਾ ਗੁਣ ਨਹੀਂ, ਤੇਰੀ ਕਿਰਪਾ ਨਾਲ ਤੁਸੀਂ ਸਾਨੂੰ ਇਹਦੇ ਤੋਂ ਕੱਢ ਲਿਆ। ਜਿਵੇਂ ਅਸੀਂ ਬਾਣੀ ਚ ਇੱਕ ਪਾਠ ਕਰਨੇ ਆ ਕਿ ਅਗਨ ਸਾਗਰ ਬੁੱਢ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ, ਤੁਸੀਂ ਆਪ ਇਸ ਅੰਨੇ ਖੂਹ ਚੋਂ ਬਾਹਰ ਕੱਢਣ ਵਾਲੇ ਹੋ।
ਸਾਰ ਸੰਭਾਲ ਸਰਬ ਸੁਖ ਦੀਏ,
ਸਾਰ ਸੰਭਾਲ ਸਰਬ ਸੁਖ ਦੀਏ। ਪਰਮੇਸ਼ਵਰ ਜੀ ਕਿ ਤੁਸੀਂ ਉਸ ਸੇਵਕ ਨੂੰ ਜਿਹਨੇ ਤੈਨੂੰ ਯਾਦ ਕੀਤਾ, ਜੋ ਤੇਰੀ ਸ਼ਰਨ ਵਿੱਚ ਪਏ ਨੇ, ਉਹਦੀ ਸੰਭਾਲ ਵੀ ਤੁਸੀਂ ਕੀਤੀ, ਤੇ ਕੋਈ ਸੁੱਖ ਐਸਾ ਨਹੀਂ ਜਿਹੜਾ ਤੁਸੀਂ ਉਸ ਨੂੰ ਬਖਸ਼ਿਆ ਨਹੀਂ, ਸੰਭਾਲਣਾ ਵੀ ਕੀਤੀ ਤੇ ਸਾਰੇ ਸੁੱਖ ਵੀ ਉਹਨੂੰ ਦਿੱਤੇ ਹਨ।
ਆਪ ਕਰੇ ਪ੍ਰਤਪਾਲਾ,
ਪਰਮੇਸ਼ਵਰ ਜੀ ਤੁਸੀਂ ਫਿਰ ਆਪ ਉਸ ਜੀਵ ਦੀ ਪ੍ਰਤਪਾਲਣਾ ਕਰ ਦੇਖੋ, ਇਉਂ ਕਹਿ ਲਈਏ ਜੀ ਉਹਦੀ ਪ੍ਰਤਪਾਲਣਾ ਆਪ ਕਰ ਦਿਓ, ਉਹਨੂੰ ਸਾਰੇ ਸੁੱਖ ਉਹਦੀ ਸੰਭਾਲ ਵੀ ਆਪ ਕਰ ਰਹੇ ਹੋ।
ਆਪਣੀ ਨਜ਼ਰ ਕਰੇ ਪਰਮੇਸ਼ਵਰ,
ਜਿਸ ਉੱਪਰ ਪਰਮਾਤਮਾ ਆਪਣੀ ਨਜ਼ਰ ਕਰ ਦੇਵੇ, ਬਖਸ਼ਿਸ਼ ਕਰ ਦੇਵੇ,
ਬੰਧਨ ਕਾਟ ਛਡਾਏ,
ਜੀਵ ਮਾਇਆ ਦੇ ਬੰਧਨਾਂ ਚ ਬੱਝਾ ਪਿਆ ਹੈ। ਸੱਚਮੁੱਚ ਗੁਰਮੁਖੋ, ਬਿਰਤੀ ਵੀ ਇੱਕ ਬੰਧਨ ਹੈ, ਇਹ ਦਿਸਦੀ ਕੋਈ ਨਹੀਂ, ਤੇ ਬੰਧਨ ਦਾ ਲਫ਼ਜ਼ੀ ਅਰਥ ਇਹ ਜੇ ਕਰ ਲਈਏ, ਉਹ ਚੀਜ਼ ਜਿਹੜੀ ਸਾਨੂੰ ਇੱਕ ਥਾਂ ਤੇ ਟਿਕਾ ਕੇ ਰੱਖੇ, ਅੱਗੇ ਸਫ਼ਰ ਹੀ ਨਾ ਕਰਨ ਦੇਵੇ, ਉਹਨੂੰ ਆਪਾਂ ਬੰਧਨ ਕਹਿੰਦੇ ਹਾਂ ਜੀ। ਜਿਵੇਂ ਸੰਗਲ ਨਾਲ ਕਿਸੇ ਦੇ ਪੈਰ ਬੰਨੇ ਹੋਣ, ਉਹ ਸੰਗਲ ਜਿੰਨਾ ਕੁ ਲੰਮਾ ਉੱਥੋਂ ਤੱਕ ਹੀ ਜਾ ਸਕਦਾ, ਜੇ ਕਿਸੇ ਨੂੰ ਰੱਸੇ ਨਾਲ ਬੰਨੇ, ਜਿਵੇਂ ਬਾਹਰ ਦੇ ਸੰਗਲ ਤੇ ਰੱਸੇ ਜਿੰਨੀ ਕੁ ਉਹਨਾਂ ਦੀ ਲੰਬਾਈ ਹੈ, ਬੰਦੇ ਨੂੰ ਉਸ ਦਾਇਰੇ ਤੱਕ ਹੀ ਰੱਖਦੇ ਨੇ, ਗੁਰਮੁਖੋ ਇਸੇ ਤਰ੍ਹਾਂ ਅੰਦਰ ਦੇ ਫੁਰਨੇ ਨੇ, ਅੰਦਰ ਦੀ ਬਿਰਤੀ ਹੈ, ਇਹਨੂੰ ਚਿੱਕੜ ਵੀ ਕਿਹਾ, ਇਹਨੂੰ ਬੰਧਨ ਵੀ ਕਿਹਾ। ਸੱਚਮੁੱਚ ਸੰਸਾਰ ਵੀ ਬੰਧਨ, ਪਰਿਵਾਰ ਵੀ ਬੰਧਨ, ਖਿਮਾ ਕਰਿਓ ਕਈ ਵਾਰੀ ਬੰਦੇ ਦੇ ਆਪਣੇ ਗੁਣ ਵੀ ਬੰਧਨ ਬਣ ਜਾਂਦੇ, ਕਈ ਵਾਰੀ ਇਹਦਾ ਕੀਤਾ ਹੋਇਆ ਦਾਨ ਵੀ ਬੰਧਨ ਬਣ ਜਾਂਦਾ। ਇਉਂ ਕਹਿ ਲਓ ਕਿ ਨਾਮ ਜਪਦਿਆਂ ਜਿੱਥੇ ਸੁਰਤ ਸਾਡੀ ਕੇਵਲ ਦੁਨਿਆਵੀ ਤੌਰ ਤੇ ਅਟਕ ਜਾਏ, ਉਹ ਭਾਵੇਂ ਪਰਿਵਾਰ ਹੋਵੇ, ਸੰਸਾਰ ਹੋਵੇ, ਤੇ ਭਾਵੇਂ ਉਹ ਧਰਮ ਦਾ ਕਰਮ ਆਵੇ, ਉਹ ਹਰ ਚੀਜ਼ ਹੀ ਬੰਧਨ ਬਣ ਜਾਂਦੀ ਹੈ। ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤਿਆ, ਪ੍ਰਭੂ ਤੁਸੀਂ ਆਪ ਕਿਰਪਾ ਕੀਤੀ, ਤੁਹਾਡੀ ਨਜ਼ਰ ਦੇ ਨਾਲ ਜੀਵਾਂ ਦੇ ਬੰਧਨ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਗੁਰਮੁਖੋ ਨਜ਼ਰ ਸ਼ਬਦ ਜਿਹੜਾ ਨਾ, ਚਲੋ ਅਸੀਂ ਫਾਰਸੀ ਵੀ ਸ਼ਬਦ ਨਜ਼ਰ ਪੜ੍ਹਨੇ ਆ, ਇਹ ਬੜੀ ਵੱਡੀ ਮਹਾਨਤਾ ਰੱਖਦਾ ਗੁਰਮਤ ਵਿੱਚ। ਇੱਕ ਕਿਰਪਾ, ਦੂਜਾ ਪ੍ਰਸਾਦ, ਤੀਸਰਾ ਅਨੁਗ੍ਰਹਿ, ਉਸ ਤੋਂ ਇਲਾਵਾ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਨਜ਼ਰ। ਯਾਦ ਰੱਖੋ, ਜਿੰਨਾ ਮਰਜ਼ੀ ਕੋਈ ਸਾਧਨਾ ਕਰੇ, ਜਿੰਨੀ ਮਰਜ਼ੀ ਕੋਈ ਜਪ ਤਪ ਕਰੇ, ਮੈਂ ਹੰਕਾਰ ਚ ਨਹੀਂ ਸ਼ਬਦ ਵਰਤ ਰਿਹਾ, ਜਿਤਨਾ ਮਰਜ਼ੀ ਕੋਈ ਬੰਦਾ ਧਰਮੀ ਬੰਦਾ ਆਪਣੇ ਵੱਲੋਂ ਉੱਦਮ ਕਰੇ, ਜਿੰਨੀ ਦੇਰ ਤੱਕ ਉਹਦੀ ਨਜ਼ਰ ਨਹੀਂ ਹੁੰਦੀ, ਯਾਦ ਰੱਖਿਓ ਓਨੀ ਦੇਰ ਤੱਕ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਨਜ਼ਰ ਤੋਂ ਬਿਨਾਂ ਨਹੀਂ। ਇੱਕ ਇੱਕ ਬੇਨਤੀ ਹੋਰ ਕਰਾਂ, ਅਸੀਂ ਇੱਕ ਪਾਠ ਰੋਜ਼ ਕਰਨੇ, ਚਲੋ ਆਪਾਂ ਕਹਿ ਦਿਆਂ ਬਾਣੀ ਪੜ੍ਹੋ ਜੀ ਸਾਰੇ ਪੜ੍ਹਨ ਲੱਗ ਪਾਂਗੇ, ਕੀਰਤਨ ਕਰੋ ਜੀ ਕੀਰਤਨ ਕਰਨ ਲੱਗ ਪਾਂਗੇ, ਪਰ ਗੁਰੂ ਸਾਹਿਬ ਕਹਿੰਦੇ ਆ ਤੂੰ ਪੜ੍ਹਨ ਦਾ ਗਾਉਣ ਦਾ ਸੇਵਾ ਦਾ ਉੱਦਮ ਕਰ ਰਿਹਾ, ਪਰ ਤੇਰੇ ਉੱਦਮ ਨੂੰ ਫਲ ਤਾਂ ਲੱਗਣਾ ਜੇ ਉਹਦੀ ਨਜ਼ਰ ਹੋ ਜਾਏਗੀ। ਤਾਂ ਆਪ ਰੋਜ਼ ਪਾਠ ਕਰਦੇ ਹੋ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਇੱਥੋਂ ਤੱਕ ਸਾਧਨ ਹੈ ਜੀ। ਆਓ ਸਿੱਖੋ ਬਾਣੀ ਗਾਓ, ਉਹ ਬਾਣੀ ਗਾਓ ਜਿਹੜੀ ਸਭ ਤੋਂ ਸ੍ਰੇਸ਼ਟ ਹੈ। ਅੱਗੇ ਮਹਾਰਾਜ ਸ਼ਬਦ ਕੀ ਵਰਤਦੇ ਆ ਜੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਅਗਲਾ ਬਚਨ ਕਹਿ ਗਾ ਲਓਗੇ ਪੜ੍ਹ ਲਓਗੇ, ਪਰ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਆਪ ਜਪਜੀ ਸਾਹਿਬ ਦੀ 38ਵੀਂ ਪੌੜੀ ਪੜ੍ਹਦੇ, ਇਉਂ ਕਹਿ ਲਓ ਸਚਿਆਰ ਕਹਿ ਲਾਂ, ਖਾਲਸਾ ਕਹਿ ਲਾਂ, ਗੁਰਮੁਖ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਜਿਹੜੇ 38ਵੀਂ ਪੌੜੀ ਚ ਸੱਤ ਦੈਵੀ ਗੁਣ ਦਿੱਤੇ ਨੇ ਨਾ, ਬਸ ਉਹੀ ਜੀਵਨ ਦੀ ਘਾੜਤ ਹੈ। ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਾਲ ਘੜੀਏ ਸ਼ਬਦ ਸੱਚੀ ਟਕਸਾਲ। ਇੱਥੋਂ ਤੱਕ ਆ ਵੀ ਆਹ ਕੁਝ, ਪਰ ਅਗਲੀਆਂ ਤੁਕਾ ਗੁਰਮੁਖੋ ਪੜੋ। ਜਣਾ ਖਣਾ ਇਸ ਦਾ ਜੀਵਨ ਨਹੀਂ ਕਰ ਸਕਦਾ। ਜਿਨ ਕੋ ਨਦਰ ਕਰਮ ਤਿਨਕਾਰ, ਇਹ ਕੰਮ ਉਹੀ ਕਰਨਗੇ ਜਿਹਦੇ ਉੱਪਰ ਤੇਰੀ ਨਜ਼ਰ ਹੋ ਜਾਏਗੀ। ਨਾਨਕ ਨਦਰੀ ਨਦਰ ਨਿਖਾਲ। ਮੈਂ ਇੱਥੇ ਤਾਂ ਥੋੜਾ ਜਿਹਾ ਰੋਕ ਕੇ ਇਸ ਤੁਕ ਤੇ ਅਰਜ਼ ਕੀਤੀ ਹੈ ਕਿ ਦਾਤੇ ਕੋਲੋਂ ਨਜ਼ਰ ਮੰਗੀਏ ਤੇ ਸਵੱਲੀ ਮੰਗੀਏ। ਜਦੋਂ ਪੁੱਠੀ ਨਜ਼ਰ ਕਰਦਾ ਨਾ, ਇਹੋ ਜਿਹੀ ਭੁਆਂਟਲੀ ਦਿੰਦਾ, ਪੱਲੇ ਕੁਛ ਰਹਿਣ ਨਹੀਂ ਦਿੰਦਾ। ਬਾਬਾ ਜੀ ਨੇ ਸ਼ਬਦ ਵਰਤਿਆ, ਅਸੀਂ ਰੋਜ਼ ਸੁਣਦੇ ਹਾਂ, ਨਦਰ ਉਪੱਠੀ ਜੇਕਰ ਸੁਲਤਾਨਾ ਕਹਾਉ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ। ਜੇ ਨਦਰ ਸਵੱਲੀ ਹੋ ਜਾਏ ਤੇ ਫਿਰ ਮਹਾਰਾਜ ਕਹਿੰਦੇ ਨੇ ਇੱਕ ਖਿੰਨ ਵਿੱਚ ਊਣਿਆਂ ਨੂੰ ਭਰ ਕੇ ਰੱਖ ਦਿੰਦਾ ਨਦਰ ਉਹਦੀ। ਅਗਲੀ ਗੱਲ, ਨਦਰ ਜਿਹੜੀ ਉਹ ਗੁਣ ਔਗਣ ਥੋੜਾ ਦੇਖਦੀ, ਜਿਹੜੀ ਬਖਸ਼ਿਸ਼ ਉਹ ਗੁਣ ਔਗਣ ਨਹੀਂ ਦੇਖਦੀ ਵੀ ਇਹਦੇ ਤੇ ਬਖਸ਼ਿਸ਼ ਤਾਂ ਹੋਈ ਜੀ ਇਹਦੇ ਗੁਣੀ ਸੀ। ਨਹੀਂ ਪਿਆਰਿਓ, ਉਹ ਤਾਂ ਸ਼ੌ ਨੱਡੜਾ ਹੈ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਜਦੋਂ ਬਖਸ਼ਿਸ਼ ਕਰਦਾ ਜਿਹੜਾ ਕਈ ਕਈ ਸਾਲਾਂ ਤੋਂ ਅੰਮ੍ਰਿਤ ਵੇਲੇ ਉੱਠਦਾ ਬੈਠਾ ਉਹ ਵਿਚਾਰਾ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਜਿਹਦੇ ਤੇ ਕਿਰਪਾ ਕਰਨ ਲੱਗੇ ਪਿਆਰਿਓ, ਇੱਕ ਖਿੰਨ ਵਿੱਚ ਸੁੱਤੇ ਨੂੰ ਵੀ ਬ੍ਰਹਮ ਗਿਆਨ ਦੇ ਦਿੰਦਾ। ਉਠਾ ਕੇ ਦਾ ਮਤਲਬ ਕਿ ਉਹਦੀ ਨਜ਼ਰ ਹੀ ਜਿਹਦੇ ਉੱਤੇ ਪਰਮਾਤਮਾ ਤੇਰੀ ਆਪਣੀ ਨਜ਼ਰ ਹੋ ਜਾਂਦੀ ਹੈ, ਤੁਸੀਂ ਉਹਦੇ ਤੇ ਬਖਸ਼ਿਸ਼ ਕਰ ਦੇਖੋ।
ਆਪਣੀ ਭਗਤ ਪ੍ਰਭ ਆਪ ਕਰਾਈ,
ਜਿਸ ਉੱਪਰ ਨਦਰ ਹੋ ਜਾਏ ਦਾਤਾ ਜੀ, ਤੁਸੀਂ ਉਸ ਗੁਰਮੁਖ ਤੋਂ ਆਪਣੀ ਭਗਤੀ ਆਪ ਕਰਾਈ ਹੈ। ਉਹ ਇਹ ਨਹੀਂ ਕਹਿੰਦਾ ਮੈਂ ਕੀਤੀ, ਉਹ ਕਹਿੰਦਾ ਤੁਸੀਂ ਕਿਰਪਾ ਕਰਕੇ ਆਪ ਕਰਾਈ ਹੈ।
ਆਪੇ ਸੇਵਾ ਲਾਏ,
ਪਰਮਾਤਮਾ ਨਦਰ ਕਰੇ ਤੇ ਸੇਵਾ ਦੀ ਦਾਤ ਵੀ ਉਹ ਆਪ ਹੀ ਦਿੰਦਾ ਹੈ, ਆਪੇ ਕਿਰਪਾ ਕਰਕੇ ਸੇਵਾ ਵਿੱਚ ਲਾਉਂਦਾ ਹੈ।
ਭਰਮ ਗਿਆ ਭੈ ਮੋਹ ਬਿਨਾਸੇ,
ਉਸ ਅੰਦਰੋਂ ਭਰਮ ਦੂਰ ਹੋ ਜਾਂਦਾ ਹੈ, ਮੋਹ ਖਤਮ ਹੋ ਜਾਂਦਾ ਹੈ, ਅੰਦਰ ਦਾ ਭੈ ਮੁਕਤ ਹੋ ਜਾਂਦਾ ਹੈ।
ਮਿਟਿਆ ਸਗਲ ਵਿਸੂਰਾ,
ਜਿੰਨੇ ਵੀ ਉਹਦੇ ਚਿੰਤਾ ਝੋਰੇ ਨੇ ਸਾਰੇ, ਸੱਚ ਇਵੇਂ ਅੰਦਰ ਦੇ ਵਸੂਰਾ ਦਾ ਅਰਥ ਝੋਰੇ ਕਰਾਂਗੇ, ਚਿੰਤਾ ਝੋਰੇ ਮੁੱਕ ਜਾਂਦੇ ਹਨ।
ਨਾਨਕ ਦਇਆ ਕਰੀ ਸੁਖ ਦਾਤਾ,
ਸਤਿਗੁਰੂ ਗੁਰੂ ਅਰਜੁਨ ਦੇਵ ਇਸ ਸ਼ਬਦ ਦੇ ਅੰਤ ਵਚਨ ਕਰਦੇ ਆ ਕਿ ਸੁੱਖਾਂ ਦੇ ਦਾਤੇ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਦਇਆ ਕੀਤੀ ਹੈ।
ਤੇਆ ਸਤਿਗੁਰ ਪੂਰਾ,
ਹਾਂ ਜਿਸ ਉੱਪਰ ਉਹਦੀ ਦਇਆ ਹੋ ਜਾਏ, ਗੁਰਮੁਖੋ ਦਇਆ ਨਾਲ ਹੀ ਪੂਰਾ ਸਤਿਗੁਰੂ ਮਿਲਦਾ ਹੈ। ਮੈਂ ਫਿਰ ਅਰਜ਼ ਕਰਾਂ ਕਿ ਇਸ ਸਾਰੇ ਸ਼ਬਦ ਦਾ ਜਿਹੜਾ ਤੱਤ ਭਾਵ ਸੀ ਨਾ, ਇਸ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇੱਕ ਤਾਂ ਅਗਨ ਤੋਂ ਬਚਾਉਣ ਦੀ ਗੱਲ, ਸ਼ਰਨ ਕਹਿ ਲਾਂ, ਨਾਮ ਕਹਿ ਲਾਂ, ਚਿੱਤ ਵਿੱਚ ਆਇਆ ਕਹਿ ਲਾਂ, ਤੇ ਅੰਤ ਮਹਾਰਾਜ ਕਹਿੰਦੇ ਜਿਸ ਉੱਪਰ ਤੇਰੀ ਦਇਆ ਹੋ ਜਾਏ ਪਰਮਾਤਮਾ, ਤੁਸੀਂ ਉਹਦੀ ਹੀ ਪ੍ਰਤਪਾਲਨਾ ਉਹਦੇ ਤੇ ਕਿਰਪਾ ਕਰਦੇ ਹੋ, ਉਹਨੂੰ ਸਾਰੇ ਦੁੱਖਾਂ ਕਲੇਸ਼ਾਂ ਤੋਂ ਆਪ ਬਚਾ ਲੈਂਦੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਅੱਜ, ਕੁਦਰਤੀ ਤੌਰ ਤੇ ਉਹ ਸ਼ਬਦ ਵੀ ਇਸ ਸ਼ਬਦ ਨਾਲ ਮੇਲ ਖਾ ਰਿਹਾ ਹੈ, ਅਰਥ ਦੋਨਾਂ ਦੇ ਇੱਕੋ। ਉਸ ਵਿੱਚ ਵੀ ਦਾਤਾਰ ਜੀ ਨੇ ਕਿਰਪਾ ਕੀਤੀ ਤੇ ਟੋਡੀ ਰਾਗ ਵਿੱਚ ਇਹ ਦਾਤਾਰ ਦੇ ਬਚਨ ਹਨ।
ਟੋਡੀ ਮਹੱਲਾ ਪੰਜਵਾ,
ਰਾਗ ਟੋਡੀ ਹੈ, ਪੰਜਵੇਂ ਗੁਰਦੇਵ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਹੈ।
ਘਰ ਤੀਜਾ,
ਹਜ਼ੂਰ ਨੇ ਇਸ ਵਿੱਚ ਘਰ ਤੀਜੇ ਵਿੱਚ ਇਸ ਗਾਉਣ ਦੀ ਹਦਾਇਤ ਕੀਤੀ ਹੈ।
ਚਾਉ ਪਦੇ,
ਇਸ ਅੰਮ੍ਰਿਤ ਸ਼ਬਦ ਦੇ ਜਿਹੜੇ ਨੇ ਚਾਰ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਾਰ ਬ੍ਰਹਮ ਪਰਮੇਸ਼ਵਰ ਅਦੁੱਤੀ ਵਾਹਿਗੁਰੂ ਇੱਕ ਹੈ, ਇੱਕ ਰਸ ਹੈ ਜਿਸ ਇੱਕ ਵਰਗਾ ਹੋਰ ਕੋਈ ਨਹੀਂ, ਉਸ ਨੂੰ ਪਾਉਣ ਦਾ ਵਸੀਲਾ ਸਤਿਗੁਰੂ ਕੀ ਕਿਰਪਾ ਹੈ।
ਹਾਂ ਹਾਂ ਲਪਟਿਓ ਰੇ ਮੂੜੇ ਕਸ਼ੂ ਨਾ ਥੋਰੀ,
ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ, ਜਿਹੜੀ ਲੜੀਵਾਰ ਕਥਾ ਚੱਲ ਰਹੀ। ਹਾਂ ਹਾਂ ਦਾ ਅਰਥ ਹੈ ਠੀਕ ਠੀਕ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਆਕਮ, ਹਾਂ ਹਾਂ ਇਹਦਾ ਮਤਲਬ ਠੀਕ ਠੀਕ ਸਮਝ ਪੈ ਗਈ। ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ, ਇਹਦਾ ਅਰਥ ਇਹ ਸਮਝ ਪੈ ਗਈ ਮਨਾ ਤੇਰੀ, हे मूड़े मना तू माया विच लपटिया होया कछू ना थोरी। एदा अर्थ है तेरे अंदर एदे प्रति कोई प्रीत घट नहीं, तेरे अंदर प्रीत बहुत ज्यादा है माइक तौर ते। एदा मतलब कि सानू समझ पैगी ठीक ठीक कि मूड़े मना तू संसार दे पदार्थां विच खचत है, तेरे अंदर प्रबल प्रीत है, तेरे अंदर थोड़ी नहीं बहुत ज्यादा प्रीत है।
तेरो नहीं सो जानी मोरी,
तेरो नहीं सो जानी मोरी, जेड़ी तेरी है ही नहीं चीज ते सानू समझ पै गई उन्हू तू मेरी मेरी कही जाना। मोरी का अर्थ है मेरी। महाराज कहना तेरी समझ पै गई मना, जेड़ी चीज तेरी है ही नहीं उन्हू कही जाना मेरी। ते महाराज अगे बख्शिश कर देगा,
आपन राम ना चीनो खिनुआ।
जेड़ा अपना प्रभु है परमात्मा है जेड़ा अपना है उन्हू एक खिन जिन्ना भी तू कदी चेते नहीं कीता, उदा चिंतन तां कीते ही नहीं। ते जेड़ी सब कुछ छड़ के चला जाना जिन्ने उन्हू कहने सब कुछ मेरा है। जिवें महाराज जी का एक बचन हुंदा है ना जी, हजूर दा कामन देख काम लुभाया, सुत कंचन सु खेत बधाया, माया मोह सगल जग छाया। ਉਹਦੇ ਵਿੱਚ ਮਹਾਰਾਜ ਇੱਕ ਬਚਨ ਕਹਿੰਦੇ ਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੁਣ ਆ ਹੀ ਮਹਾਰਾਜ ਸ਼ਬਦ ਕਹਿ ਰਿਹਾ ਕਿ ਜਿਹੜੀ ਚੀਜ਼ ਨੇ ਚਲੀ ਜਾਣਾ ਉਹ ਤਾਂ ਮੇਰੀ, ਘਰ ਮੇਰਾ, ਪਰਿਵਾਰ ਮੇਰਾ, ਸਰੀਰ ਮੇਰਾ। ਤੇ ਮਹਾਰਾਜ ਕਹਿੰਦੇ ਆ ਕਦੀ ਇਸ ਤਰ੍ਹਾਂ ਜਿਵੇਂ ਤੂੰ ਕਹਿੰਦਾ ਨਾ ਮੇਰਾ ਪਰਿਵਾਰ ਮੇਰਾ ਸੰਸਾਰ, ਕਦੀ ਅੰਦਰੋਂ ਡੁੱਬ ਕੇ ਇਹ ਵੀ ਕਹਿ ਦਿਆ ਕਰ ਮੇਰਾ ਕਰਤਾਰ, ਮੇਰਾ ਨਿਰੰਕਾਰ, ਮੇਰਾ ਗੁਰੂ, ਮੇਰਾ ਪਰਮਾਤਮਾ, ਮੇਰਾ ਵਾਹਿਗੁਰੂ। ਪਰ ਇਸ ਮੇਰੇ ਚ ਖੋਮੇ ਨਹੀਂ ਆਏਗੀ। ਜਿਹੜਾ ਪ੍ਰਭੂ ਰਾਮ ਆਪਣਾ ਹੈ, ਇੱਕ ਖਿਨਵਾ ਦਰ ਤੇ ਖਿਨ ਜਿਵਾਂ ਸਮਾਂ ਤੂੰ ਉਹਨੂੰ ਯਾਦ ਨਹੀਂ ਕੀਤਾ।
ਜੋ ਪਰਾਈ ਸੋ ਆਪਣੀ ਮਨੁਆ,
ਜੋ ਪਰਾਈ ਸੋ ਆਪਣੀ ਮਨੁਆ, ਮਨੁਆ ਦਰ ਤੇ ਮਨ, ਪਰਾਈ ਦਰ ਤੇ ਬੇਗਾਨੀ। ਜਿਹੜੀ ਚੀਜ਼ ਕੱਲ ਬੇਗਾਨੀ ਹੋ ਜਾਣੀ ਹੈ, ਝੱਲਾ ਮਨ ਕਹਿੰਦਾ ਇਹ ਮੇਰੀ ਹੈ। ਪਿਆਰੋ ਸੱਚ ਇਹ ਵੇ ਕਿ ਮੇਰਾ ਤਾਂ ਇਹ ਸਿਰਫ ਖੌਮੀ ਖੌਮੀ ਹੈ, ਹੋਰ ਤਾਂ ਕੁਛ ਵੀ ਨਹੀਂ। ਇਹ ਗੁਰਮੁਖ ਪਿਆਰੇ ਵਿਦਵਾਨ ਬੜੀ ਪਿਆਰੀ ਇੱਕ ਬਚਨ ਪ੍ਰਵਾਨਾ ਸਾਹਿਬ ਨੇ ਲਿਖਿਆ ਕਿ ਮਹਾਰਾਜ ਸ਼ਿਵਨਾਭ ਕੋਲ ਗਏ ਤੇ ਉਹਨੇ ਮਹਾਰਾਜ ਜੀ ਦੇ ਚਰਨ ਪਰਸੇ, ਚਲੋ ਬੜੇ ਬੈਰਾਗ ਵੀ ਸੀ ਉਹ, ਤੇ ਸਤਿਗੁਰੂ ਨੇ ਸ਼ਬਦ ਵਰਤੇ, ਉਹ ਕਹਿੰਦਾ ਘਰ ਚੱਲੋ। ਮਹਾਰਾਜ ਜੀ ਨੇ ਸ਼ਬਦ ਵਰਤੇ ਜਾਵਾਂਗੇ ਪਰ ਭੇਟਾ ਕੀ ਦੇਂਗਾ। ਮਹਾਰਾਜ ਕਦੀ ਮੰਗੀ ਥੋੜਾ ਭੇਟਾ ਬਾਬਾ ਜੀ ਨੇ। ਕਹਿਣ ਲੱਗੇ ਮਹਾਰਾਜ ਜੋ ਕਹੋਗੇ ਰਾਜਪਾਗ। ਸਤਿਗੁਰੂ ਕਹਿੰਦੇ ਉਹ ਲੈਣੀ ਹੈ ਜਿਹੜੀ ਤੇਰੀ ਆਪਣੀ ਹੋਵੇ। ਉਹਨੇ ਜੀ ਕਿਹਾ ਮਹਾਰਾਜ ਪੈਸੇ ਦੌਲਤ ਮੇਰੀ। ਮਹਾਰਾਜ ਕਹਿੰਦੇ ਤੇਰੀ ਥੋੜਾ। ਕਹਿੰਦਾ ਮਹਾਰਾਜ ਮੇਰੇ ਖਜ਼ਾਨੇ ਚੋਂ ਆਈ ਹੈ। ਕਹਿੰਦੇ ਨੇ ਇਸ ਖਜ਼ਾਨੇ ਦੀ ਕੁੰਜੀ ਕਦੀ ਤੇਰੇ ਬਾਪ ਕੋਲ ਸੀ, ਉਹ ਵੀ ਕਹਿੰਦਾ ਸੀ ਮੇਰੀ, ਪਰ ਉਹ ਤਾਂ ਮਰ ਗਿਆ, ਅੱਜ ਤੇਰੀ ਬਣ ਗਈ। ਕੱਲ ਨੂੰ ਤੂੰ ਮਰ ਜਾਣਾ, ਇਹ ਤੇਰੀ ਨਹੀਂ ਰਹਿਣੀ, ਇਹਨੇ ਕਿਸੇ ਹੋਰ ਦੀ ਹੋ ਜਾਣਾ, ਉਹ ਚੀਜ਼ ਦੇ ਜਿਹੜੀ ਆਪਣੀ ਹੋਵੇ। ਕਹਿੰਦਾ ਮਹਾਰਾਜ ਧੰਨ ਗੁਰੂ ਸਾਹਿਬ। ਕਹਿੰਦੇ ਤੇ ਤੂੰ ਕਹਿੰਦਾ ਮੇਰਾ, ਇਹ ਤੇਰਾ ਨਹੀਂ। ਕਹਿੰਦਾ ਫਿਰ ਤਨ, ਮੈਂ ਤਨ ਭੇਟਾ ਕਰਨਾ। ਮਹਾਰਾਜ ਹੱਸ ਕੇ ਕਹਿੰਦੇ ਤਨ ਵੀ ਤੇਰਾ ਨਹੀਂ, ਇਹ ਵੀ ਜਾਣਾ ਹੈ। ਕਹਿੰਦਾ ਫਿਰ ਮਨ ਮੇਰਾ। ਸਤਿਗੁਰੂ ਕਹਿੰਦੇ ਇਮਾਨਦਾਰੀ ਨਾਲ ਪੁੱਛ, ਮਨ ਤੇਰਾ ਹੈ, ਤੇਰੇ ਤਾਂ ਕਾਬੂ ਨਹੀਂ ਆਉਂਦਾ ਪਿਆ। ਉਹ ਸੋਚੀ ਪੈ ਗਿਆ, ਤਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਘਰ ਪਰਿਵਾਰ ਹਾਥੀ ਘੋੜੇ ਕੁਛ ਵੀ ਮੇਰਾ ਨਹੀਂ, ਫਿਰ ਮੇਰਾ ਕੀ। ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜਿਹੜੀ ਮੈਂ ਲਾਈ ਬੈਠਾ ਨਾ, ਆ ਮੇਰੀ ਮੇਰੀ ਤੇਰੀ ਹੈ, ਬਸ ਮੇਰੀ ਮੈਨੂੰ ਦੇ ਦੇ, ਇਹਦੇ ਬਦਲੇ ਮੈਂ ਤੈਨੂੰ ਤੇਰੀ ਦੇ ਦੇਵਾਂਗਾ। ਇਹਦਾ ਮਤਲਬ ਤੇਰੀ ਖੌਮੀ ਬਸ ਆਪਣੀ ਹੈ, ਜਿਹੜੀ ਕਈ ਜਨਮਾਂ ਤੋਂ ਨਾਲ ਸਬਰ ਕਰਦੀ ਆ ਰਹੀ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਆ। ਕਹਿੰਦੇ ਨੇ ਭਾਈ ਜਿਹੜੀ ਚੀਜ਼ ਪਰਾਈ ਹੋ ਜਾਣੀ ਹੈ ਨਾ, ਉਹਨੂੰ ਜਿਹੜਾ ਸਾਡਾ ਮਨ ਏ ਉਹ ਪਕੜ ਕੇ ਕਹਿੰਦਾ ਇਹ ਮੇਰੀ ਆਪਣੀ ਹੈ।
ਨਾਮ ਸੰਗੀ ਸੋ ਮਨ ਨਾ ਵਸਾਇਓ,
ਜਿਸ ਨਾਮ ਨੇ ਨਾਲ ਜਾਣਾ ਸੰਗੀ ਹੈ ਉਹਨੂੰ ਕਦੀ ਮਨ ਵਿੱਚ ਵਸਾਇਆ ਹੀ ਨਹੀਂ, ਕਿਉਂਕਿ ਜਿਹਨੂੰ ਮੇਰਾ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚੱਲੇ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਇਹ ਵਿਦਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਉ ਲਗਾਇਓ, अंत बार नानक बिन खारजी को काम ना आयो। सतगुरु बचन कर रहा कि जेड़ा नाम संगी साथी है उसनू मन विच नहीं वसाया,
छोड़ जाहे वाहु चित लायो।
जिस चीज ने सानू जिउंदिया जी ही छड़ जाना है, साडा चित भी उहदे नाल लगा जिन्हें छड़ जाना है, जिन्हें कदी नहीं छड़ना। जे उहदे नाल चित लग गया फिर बाबा जी कहिंदे एक चित जे एक छिन त्यायो काल फांस के बीच ना आयो। उस भी साडा चित परवृतक है जो बिनसन हार छड़न वाली वस्तु है।
ओ संचयो जित भूख तिसायो,
ते कठा ओ करना पे जिदना भूख कदी जानी नहीं। जिन्ना मर्जी इकत्र कर ले अंदर ने तृप्त नहीं होना।
अमृत नाम तोसा नहीं पायो,
पर जो प्रभु दा नाम तोशा है मतलब जेड़ा राह दा खर्च है नाम, ओ ता तू इकट्ठा कीते ही नहीं। संसारक तौर ते बहुत कुछ इकट्ठा हो गया है, पर प्यारे हो अगले सफर वास्ते कुछ पल्ले ढेला भी कोई नहीं। अगले सफर की तैयारी हुंदी है नाम नाल, सिमरन नाल। सतगुरु कह रहा कि उस अमृत नाम दे तोशे नू तू इकत्र नहीं कीता।
काम क्रोध मोह कूप परिया,
तू काम क्रोध दे खूह हनेरे विच डिगा होया है।
गुर प्रसाद नानक को तरिया,
सतगुरु कहिंदे ने कोई टामा टामा है जी जेड़ा इस भव सागर तो गुरु दी कृपा नाल तर जांदा है। जैसा भव सागर तो पार हो जांदा है। ये अज दी जेड़ी लड़ीवार कथा चल रही है राग टोडी च, उस दे शब्द दे सिर्फ आपां अखरी अर्थ कीते आ। उंज दोनां शब्दां दा तत् भाव ए वे कि जिस नूं परमात्मा याद आ जाएगा, वाहगुरु दा नाम चेता आवेगा, उही तोशा है, उही नाल चलण वाला साथी है, उहने साडे नाल निभणा है। ते अज वी जिहड़ी अंदर दी अग है इहनूं नाम तों बिना कोई नहीं बुझा सकदा। आतिश दुनिया खुनक नाम खुदाया, दुनिया अग है, ठंड पाण वाला केवल परमात्मा दा नाम है। जे नाम भुल गया ते बाबा जी कहिंदे आ कि जियो तपत कै बारो बार, तप तप खपै बहुत बेकार, जै तन बाणी विसर जाए जो पक्का रोगी विल लाए। आओ इस अमृत शब्द दे अंतली तुकां जेड़ियां ने ਉਹਦਾ ਪਾਠ ਸਰਵਨ ਕਰੀਏ ਜੀ।
ਕਾਮ ਕ੍ਰੋਧ ਮੋਹ ਕੂਪ ਪਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।